ਉਥੋਂ ਦੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਗੁਰੂ ਕੇ ਸਿੱਖ ਹਨ, ਉਹ ਧਾੜਵੀ ਸਮਝਦੇ ਸਨ, ਈਰਖਾ ਕਰਦੇ, ਦੁਸ਼ਮਣੀ ਕਰਦੇ। ਉਥੋਂ ਮੁੜ ਆਉਂਦੇ, ਇਸ ਤਰ੍ਹਾਂ ਨਾਲ ਸਮਾਂ ਬਤੀਤ ਹੁੰਦਾ ਰਿਹਾ। ਝੱਲਾਂ ਜੰਗਲ ਬੇਲਿਆਂ ਦੇ ਵਿੱਚ, ਖੱਡਾਂ ਦੇ ਵਿੱਚ ਲੋਕੇ, ਗੁਰੂ ਕਾ ਖਾਲਸਾ ਜੋ ਆਪਣਾ ਸਮਾਂ ਬਤੀਤ ਕਰਦਾ। ਦਰਿਆ ਦੇ ਕਿਨਾਰੇ ਇੱਕ ਬਘਿਆੜ ਦੀ ਖੜ ਦੇ ਵਿੱਚ ਉਸ ਖੜ ਨੂੰ ਪੱਟ ਕੇ ਬੜੀ ਡੂੰਘੀ ਕਰ ਲਿਆ। ਇੱਥੇ ਹੁਣ ਗੁਰੂ ਕੇ ਸਿੰਘ ਰਾਤ ਦੇ ਸਮੇਂ ਇਸ ਖੱਡ ਵਿੱਚੋਂ ਬਾਹਰ ਨਿਕਲਦੇ ਤੇ ਦਿਨ ਦਾ ਸਮਾਂ ਇਸ ਖੱਡ ਦੇ ਵਿੱਚ ਬਤੀਤ ਕਰਦੇ। ਸੂਏ ਜਿਹੜੇ ਸਨ ਉਹਨਾਂ ਨੂੰ ਪਤਾ ਲੱਗਿਆ, ਸਿੰਘਾਂ ਨੂੰ ਵਰਦਿਆਂ ਜਦੋਂ ਦੇਖਿਆ ਤੇ ਜਾ ਕੇ ਫੌਜ ਚੜਾ ਕੇ ਲੈ ਆਉਂਦੀ। ਜਦੋਂ ਫੌਜ ਆਈ ਉਸ ਵਕਤ ਇਸ ਖੜ ਦੇ ਵਿੱਚ ਭਾਈ ਲੱਦਾ ਸਿੰਘ ਜੀ ਭੰਗੋ, ਭਾਈ ਰਾਮ ਸਿੰਘ ਜੀ ਹਿਹਰ ਨਗਰ ਦੇ ਵਸਣ ਵਾਲੇ, ਭਾਈ ਸੁਲੱਖਣ ਸਿੰਘ ਜੀ ਗਿੱਲ, ਇਹ ਤਿੰਨ ਸਿੰਘ ਜਦੋਂ ਉਸ ਖੱਡ ਵਿੱਚ ਵੜੇ, ਇਹਨਾਂ ਤੁਰਕਾਂ ਨੇ ਵੇਖ ਲਏ ਤੇ ਜਦੋਂ ਸਿੰਘਾਂ ਨੂੰ ਆਵਾਜ਼ ਦਿੱਤੀ ਬਾਹਰ ਆ ਜਾਓ ਨਹੀਂ ਤਾਂ ਖਤਮ ਕਰ ਦੇਵਾਂਗੇ, ਸਿੰਘ ਅੰਦਰ ਆਕੀ ਹੋ ਗਏ, ਇਹਨਾਂ ਨੇ ਗੋਲੀਆਂ ਚਲਾਕੀ, ਅੰਦਰ ਧੂੰਆਂ ਧਾਰ ਕਰ ਦਿੱਤਾ। ਆਪਣੇ ਵਸਤਰ ਉਤਾਰ ਕੇ ਉਹ ਖੱਡ ਦਾ ਮੂੰਹ ਬੰਦ ਕਰਕੇ ਧੂੰਏ ਤੋਂ ਬਚੇ। ਫਿਰ ਹੋਰ ਪ੍ਰਕਾਰ ਦੇ ਨਾਲ ਇਹਨਾਂ ਯਤਨ ਕੀਤੇ, ਇਲਾਕਾ ਨਿਵਾਸੀ ਲੋਕਾਂ ਨੂੰ ਇਕੱਠੇ ਕਰਕੇ ਲਿਆਂਦਾ ਕਿ ਖੱਡ ਨੂੰ ਪੱਟੋ। ਤੇ ਉਹ ਹਮਦਰਦੀ ਲੋਕ ਸਨ ਜਿਹੜੇ ਗੁਰੂ ਕੇ ਖਾਲਸੇ ਦੇ ਨਾਲ ਹਿੱਤ ਰੱਖਦੇ ਸਨ, ਉਹਨਾਂ ਨੇ ਪੁੱਠੀਆਂ ਸਿੱਧੀਆਂ ਕਈਆਂ ਮਾਰ ਕੇ ਕਈਆਂ ਤੋੜ ਦਿੱਤੀਆਂ। ਕਹਿਣ ਲੱਗੇ ਕਈਆਂ ਟੁੱਟ ਗਈਆਂ ਹਨ, ਤਰਖਾਣ ਬੁਲਾ ਕੇ ਲਿਆਉਣੇ ਪੈਣਗੇ, ਕਈਆਂ ਨੂੰ ਦੁਬਾਰਾ ਬਣਾਉਣਾ ਪਵੇਗਾ। ਇੰਨੇ ਸਮੇਂ ਦੇ ਵਿੱਚ ਰਾਤ ਦਾ ਸਮਾਂ ਹੋ ਗਿਆ ਤੇ ਹੁਣ ਇਹਨਾਂ ਲੋਕਾਂ ਨੇ ਡਰਾ ਦਿੱਤਾ ਕਿ ਚਲੇ ਜਾਓ, ਰਾਤ ਦਾ ਸਮਾਂ ਹੋ ਗਿਆ, ਸਿੰਘ ਆ ਗਏ, ਤੁਹਾਨੂੰ ਖਤਮ ਕਰ ਦੇਣਗੇ। ਤੇ ਇਹਨਾਂ ਨੇ ਸੋਚਿਆ ਕਿ ਇਸ ਖੜ ਦਾ ਕੀ ਕਰੀਏ, ਉਹਦੇ ਵਿੱਚ ਬਹੁਤ ਸਾਰਾ ਬਾਲਣ ਪਾ ਕੇ ਅੱਗ ਲਾ ਦਿੱਤੀ ਕਿ ਆਪੇ ਅੰਦਰ ਸਿੰਘ ਸੜ ਕੇ ਮਰ ਜਾਣਗੇ। ਤੇ ਜਦੋਂ ਅੱਗ ਦਾ ਸੇਕ ਅੱਗੇ ਗਿਆ ਤੇ ਨੀਚੇ ਦਰਿਆ ਦੇ ਪੱਤਣ ਤੱਕ ਪਹੁੰਚੇ ਹੋਏ ਸਨ। ਪਤਾਲ ਦੇ ਵਿੱਚ ਮਿੱਟੀ ਗਿੱਲੀ ਹੋਣ ਕਰਕੇ ਉਹ ਮਿੱਟੀ ਲਗਾ ਕੇ ਉਹ ਰਸਤਾ ਜਿਹੜਾ ਸੀ ਬੰਦ ਕੀਤਾ, ਅੱਗ ਦਾ ਸੇਕ ਅੰਦਰੋਂ ਆਉਣਾ ਬੰਦ ਹੋ ਗਿਆ। ਇਸ ਤਰ੍ਹਾਂ ਸਮਾਂ ਜਿਹੜਾ ਸੀ ਅੰਦਰ ਰਹਿ ਕੇ ਉਹ ਬਤੀਤ ਕੀਤਾ। ਤੇ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਜੋ ਸੁਬੇਗ ਸਿੰਘ ਦਾ ਪੁੱਤਰ ਸੀ, ਸ਼ਾਹਬਾਜ਼ ਸਿੰਘ ਜੋ ਸੁਬੇਗ ਸਿੰਘ ਦਾ ਪਿਤਾ ਸੀ, ਉਹ ਤੁਰਕਾਂ ਦੇ ਕੋਲ ਠੇਕੇਦਾਰੀ ਕਰਦਾ ਸੀ। ਗੁਰੂ ਕੇ ਖਾਲਸੇ ਤਾਂ ਕੋਈ ਕੰਮ ਹੁੰਦਾ ਤੇ ਉਦੋਂ ਤੁਰਕ ਫਿਰ ਭਾਈ ਸੁਬੇਗ ਸਿੰਘ ਨੂੰ ਭੇਜਦੇ ਕਿ ਸਾਡਾ ਕੰਮ ਕਰਕੇ ਆ। ਸੋਏ ਵੱਡਾ ਹਿੱਤ ਰੱਖਦੇ ਸਨ ਗੁਰੂ ਕੇ ਖਾਲਸੇ ਦੇ ਨਾਲ, ਖਾਲਸੇ ਪੰਥ ਦੇ ਸਦੇ ਸਦਾ ਚੜ੍ਹਦੀ ਕਲਾ ਵੇਖਣੀ ਚਾਹੁੰਦੇ ਸਨ। ਸੋ ਇਸ ਪ੍ਰਕਾਰ ਦੇ ਨਾਲ ਭਾਈ ਸੁਬੇਗ ਸਿੰਘ ਗੁਰੂ ਕੇ ਖਾਲਸੇ ਕੋਲ ਜਾਂਦਾ, ਬਹੁਤ ਪਿਆਰ ਪੈ ਗਿਆ ਗੁਰੂ ਕੇ ਖਾਲਸੇ ਦੇ ਨਾਲ। ਇੱਥੋਂ ਤੱਕ ਕੱਲ ਆਪ ਜੀਆਂ ਨੇ ਸ਼੍ਰਵਣ ਕੀਤਾ ਸੀ। ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਆਪਣੀਆਂ ਸੁਰਤੀਆਂ ਨੂੰ ਕਾਗਰ ਕਰਨ ਵਾਸਤੇ ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੋਹੇਰਾ। ਸੁਬੀਗ ਸਿੰਘ ਚੰਬਰ ਤੋਂ ਜਪੀ ਤਪੀ ਹੱਟ ਤਾਰ।
ਇਹ ਭਾਈ ਸੁਬੈਰ ਸਿੰਘ ਜੀ ਜੋ ਜੰਬਰ ਨਗਰ ਦੇ ਰਹਿਣ ਵਾਲੇ ਹਨ ਔਰ ਬੜੇ ਜਪੀ ਤਪੀ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ, ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜ ਜਾਣਾ, ਬੜੇ ਹੱਠੀ ਸਨ। ਜਿਹੜਾ ਕੋਈ ਕਰਮ ਕਰਦਾ ਉਹ ਕਰਮ ਕਰਨ ਦੇ ਲਈ ਬੜਾ ਹੱਠ ਧਾਰਨ ਕਰਦੇ, ਅੰਮ੍ਰਿਤ ਵੇਲਾ ਜੀਵਨ ਦੇ ਵਿੱਚੋਂ ਖਜਾਉਂਦੇ ਨਹੀਂ ਸਨ, ਸਵਾਸ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਸਨ, ਐਸੇ ਜਪੀ ਤਪੀ ਤੇ ਹੱਠੀ ਸਨ।
ਜੈਸੀ ਪੀਨੀ ਤੁਤ ਨੇ ਸੋ ਅਬ ਸੁਨੋ ਵਿਚਾਰ।
ऐसे भाई सुबेर सिंह जी ये सारा परिवार जिहड़ा सी जिहड़ा गुरु के खालसे दे नाल बड़ा हित रखदा सी, गुरु के खालसे दे नाल बड़ा लेहो सी, ते गुरु खालसे पंथ दे सदा चढ़दे कलाले तत्पर रहिंदे सन। सेवा का अवसर मिलना और सेवा का अवसर कदी भी खजाते नहीं सन। ऐसे ही गुरसिख भाई सुबेग सिंह जी इन्हों जिमें त्रुटा ने वर्तारा किया जड़ा है भाई रतन सिंह जी पंगू लिखते हैं कि सुनना करो कि किस प्रकार के त्रुटा ने इन्हों सजा देना कि
चौपाई सुबीग सिंह अलजंबरों मंगाया इसका बेटा साथ पढ़ाया।
उन्हें भाई सुबेर सिंह जी सारा परिवार इन्हों का जंबर नगर दे विच रहिंदा सी, मेहनती सन दसा नौहां दे किरत करने, वाहेगुरु परमेश्वर का सिमरन करना, भले कार्ज करने, इस प्रकार दे नाल सारा परिवार बड़े सुख दे साथ जंबर नगर दे विच रहिंदा सी। ते जंबर नगर दे विचों हुण तुरका ने अपने सिपाही भेज के भाई सुबेग सिंह नूं फड़ के लै आंदा ते उन्हां दे नाल भाई सुबेग सिंह दा बेटा सी भाई शाहबाज सिंह, भाई शाहबाज सिंह जी नूं वी नाल ही फड़ के तुरक लै आए हन।
कयो नवाब तुम आबुदीन लेवो दाम काम जमीन।
ते हुण जिहड़ा लाहौर दा नवाब सी खान बहादुर जदों इहदे सिपाही फड़ के लै आए भाई सुबेग सिंह नूं अते इहदे पुत्र भाई शाहबाज सिंह नूं, ਇਹ ਨਵਾਬ ਕਹਿਣ ਲੱਗਾ ਭਾਈ ਸੁਬੇਗ ਸਿੰਘ ਨੂੰ ਕਿ ਤੁਸੀਂ ਜਿਹੜਾ ਦੀਨ ਉਹ ਕਬੂਲ ਕਰ ਲਵੋ, ਤੁਸੀਂ ਆਪਣੇ ਧਰਮ ਨੂੰ ਛੱਡ ਕੇ ਸਾਡੇ ਮਜ਼ਹਬ ਦੇ ਵਿੱਚ ਆ ਜਾਵੋ, ਦੀਨ ਕਬੂਲ ਕਰ ਲਵੋ, ਤੇ ਜੇ ਤੁਸੀਂ ਦੀਨ ਕਬੂਲ ਕਰ ਲਵੋਗੇ ਬਹੁਤ ਸਾਰਾ ਮੈਂ ਜਿਹੜਾ ਤੁਹਾਨੂੰ ਧਨ ਦੇਵਾਂਗਾ, ਜਿੰਨੀ ਜ਼ਮੀਨ ਜਾਇਦਾਦ ਚਾਹੀਦੀ ਹੈ ਉਹ ਮੇਰੇ ਕੋਲੋਂ ਪ੍ਰਾਪਤ ਕਰ ਲਵੋ, ਤੇ ਜੇ ਕੋਈ ਤੁਹਾਡਾ ਹੋਰ ਵੀ ਕੰਮ ਕਰਨ ਵਾਲਾ ਹੈ ਅਧੂਰਾ ਪਿਆ ਤੇ ਉਹ ਕੰਮ ਵੀ ਤੁਸੀਂ ਕਰਵਾ ਲਵੋ।
ਨਹੀਂ ਤੁਮਰ ਲੋ ਕਰ ਮਨ ਦੂਰ ਚਲੋ ਚੜਕ ਗਿਰ ਹੋ ਚੋਰ।
ਹੁਣ ਇਸ ਪ੍ਰਕਾਰ ਦੇ ਨਾਲ ਪਹਿਲਾਂ ਤਾਂ ਨਵਾਬ ਖਾਨ ਬਹਾਦਰ ਨੇ ਲਾਲਚ ਦੇਣਾ ਕੀਤਾ, ਕਹਿਣ ਲੱਗਾ ਬਹੁਤ ਧਨ ਲੈ ਲਵੋ, ਜ਼ਮੀਨ ਜਾਇਦਾਦ ਲੈ ਲਵੋ, ਜੇ ਕੋਈ ਹੋਰ ਕੋਈ ਕੰਮ ਹੈ ਉਹ ਵੀ ਮੇਰੇ ਕੋਲੋਂ ਕਰਵਾ ਲਵੋ, ਤੇ ਜੇਕਰ ਇਹ ਤੁਸੀਂ ਨਹੀਂ ਲੈਣਾ ਚਾਹੁੰਦੇ, ਆਪਣਾ ਧਰਮ ਨਹੀਂ ਛੱਡਣਾ ਚਾਹੁੰਦੇ, ਦੀਨ ਕਬੂਲ ਨਹੀਂ ਕਰੋਗੇ, ਤੇ ਫਿਰ ਮਰਨਾ ਮਨਜ਼ੂਰ ਕਰ ਲਵੋ, ਮਰਨ ਲਈ ਤਿਆਰ ਹੋ ਜਾਵੋ, ਤੇ ਚੜੋ ਚਰਖ ਚਰਖੜੀ ਤੇ ਚੜ੍ਹ ਕੇ ਫਿਰ ਚੂਰ ਹੋ ਕੇ ਧਰਤੀ ਤੇ ਡਿੱਗ ਕੇ ਦੁੱਖ ਸਹਿਣਾ ਕਰੋਗੇ, ਦੁੱਖ ਪਾਉਣਾ ਪਵੇਗਾ, ਇਸ ਪ੍ਰਕਾਰ ਦੇ ਨਾਲ ਫਿਰ ਮੌਤ ਜਿਹੜੀ ਉਹ ਕਬੂਲ ਕਰ ਲਵੋ।
ਸੁਬੀਗ ਸਿੰਘ ਤਬ ਪੁਰਨ ਕਰੇ ਧਨ ਚਰਖੜੀ ਧਨ ਜਾ ਘਰੇ।
ਸਤਨਾਮ ਸ੍ਰੀ
ਵਾਹਿਗੁਰੂ।
ਧਨ ਹਨ ਗੁਰੂ ਕੇ ਸਿੰਘ, ਧੰਨ ਹੈ ਗੁਰੂ ਕੇ ਸਿੰਘਾਂ ਦੇ ਸਿੱਖੀ ਜਿਨ੍ਹਾਂ ਨੇ ਜੀਵਨ ਦੇ ਵਿੱਚ ਸਿੱਖੀ ਨੂੰ ਕਮਾਇਆ। ਹੁਣ ਚਾਹ ਜਦੋਂ ਇਹ ਗੱਲ ਕਹੀ ਨਵਾਬ ਨੇ ਕਿ ਚਰਖੜੀ ਤੇ ਚਾੜ ਕੇ ਮੈਂ ਤੁਹਾਨੂੰ ਖਤਮ ਕਰ ਦੇਵਾਂਗਾ, ਤੇ ਸਾਹਮਣੇ ਚਰਖੜੀ ਨੂੰ ਵੇਖ ਕੇ ਪੁਰਨਸ਼ ਕਹਿੰਦੇ ਹਨ ਨਮਸਕਾਰ ਕਰਨੀ। ਭਾਈ ਸੁਬੇਗ ਸਿੰਘ ਨੇ ਚਰਖੜੀ ਨੂੰ ਵੇਖ ਕੇ ਨਮਸਕਾਰ ਕੀਤੇ ਤੇ ਕਿਹਾ ਧੰਨ ਹੈ ਚਰਖੜੀ, ਇਹ ਚਰਖੜੀ ਤੇ ਜਿਹਦੇ ਤੇ ਚਾੜਨ ਦਾ ਤੂੰ ਮੈਨੂੰ ਡਰ ਦੇ ਰਿਹਾ, ਇਹ ਚਰਖੜੀ ਧਨ ਹੈ, ਧਨ ਹੈ ਉਹ ਘੜੀ ਜਿਹੜੀ ਘੜੀ ਤੂੰ ਮੈਨੂੰ ਚਰਖੜੀ ਤੇ ਚਾੜ ਕੇ ਖਤਮ ਕਰੇਗਾ ਉਹ ਘੜੀ ਧਨ ਹੋਵੇਗੀ।
ਚਾੜ ਚਰਖੜੀ ਹਮੈ ਗਿਰਾਓ ਸੋ ਅਬ ਹਮਕੋ ਢੀਲ ਨਾ ਲਾਓ।
ਨਵਾਬ ਤੂੰ ਮੈਨੂੰ ਚਰਖੜੀ ਤੇ ਚੜਾਉਣਾ ਚਾਹੁੰਦਾ, ਹੁਣ ਤੂੰ ਮੈਨੂੰ ਚਰਖੜੀ ਤੇ ਚੜਾ ਕੇ ਜਿੱਥੇ ਵੀ ਤੂੰ ਮੈਨੂੰ ਸੁੱਟਣਾ ਚਾਹੁੰਦਾ ਸੁੱਟ ਦੇ, ਤੂੰ ਮਨ ਦਾ ਚਾਹ ਪੂਰਾ ਕਰ ਲੈ, ਸੋ ਹਬ ਹਮਕੋ ਢੀਲ ਨਾ ਲਾਵੋ, ਮੈਨੂੰ ਸ਼ਹੀਦ ਕਰਨ ਦੇ ਲਈ ਤੂੰ ਢਿੱਲ ਨਾ ਕਰ, ਹੁਣ ਦੇਰੀ ਨਾ ਕਰ, ਬੜੀ ਛੇਤੀ ਦੇ ਨਾਲ ਤੂੰ ਮੈਨੂੰ ਚਰਖੜੀ ਤੇ ਚਾੜ ਦੇ।
ہم تو گر کے سکھ سداو گر کے ہیت پران پل جام
نواب خان بہادر تو شاید جاندا نہیں اسے گرو کے سکھ سداؤنے ہیں گرو کے سنگ ستگرو پاتشاہ گرو کے خالصے نو اپنا پتر بنایا تو گرو کا خالصہ کری نے موت نو ویکھ کے گھبرا نہیں اسی گرو دے سکھ سداؤنے ہاں تے گرو دے لئی پاوے ساڈے پران وی کیوں نہ چلے جان اپنے گرو دا در اسی کدی چھڈدے نہیں
تن نو تن تل دین عادل ہے تو بدو پروین
ہن اس نواب نو شرمشار کرن واسطے بھائی سبھیر سنگھ جی کہن لگے واہ نواب تو تن ہے تن تیرا دین تن وہ مذہب دی تھی تو گل کرنا جلو تو کہنا کہ میں بڑا پروین ہاں بڑا اپنے آپ کو چتر تے سیانا گلدا ہے واہ کیا تیرا دین ہے کیا تو تن ہے کیا کس طرح دا تیرا انصاف ہے
مرنو ڈر ہم دین موکل ہوئے دین میں پھر نہ مرو
بھائی شبیگ سنگھ کہہ لگے تو موت دا ڈر دے کے مینو دین قبول کروانا چاہنا من لے آ کے جے تیرا دین میں قبول کر لوا تے کی تیرا دین قبول کر کے پھر میں زندگی پر کدی مرا گا نہیں مینو موت کدی آوے گی نہیں موت ایک اٹل سچائی ہے موت نے آنا ہے سنسار دے وچ آن تو پہلا مرنا نیت کیتا گیا ہے مرن لکھائے منڈل میں آئے اس سنسار دے وچ آن تو پہلا انسان دی موت نیت کیتی گئی ہے تو موت دا ڈر دے کے مینو دین قبول کروانا چاہنا ہے اے گل دس کہ جے میں تیرا دین قبول کر لوا پھر مینو موت نہیں آوے گی
جو پھر بھی سر مرنوڑا ایسے جیون کیوں دھرم تج
لگے جے موت نے پھر بھی آنا تیرا دین قبول کر کے موت نے پھر بھی آنا تے پھر ایسے جیون دے وچ اپنا دھرم میں کیوں چھڈاں پھر میں اپنے دھرم تو دور کیوں ہواں اپنے دھرم نو کیوں تجا جے موت نے پھر بھی آ جانا
مرنو ڈر ہم آوے دین جی ہوئی مرنو نہیں کبینا
چاہتا تو پھر یہ دس دے یہ لکھ کے دے دے کہ تینو شبیر سنگھ موت نہیں آ سکتی موت کدی آوے گی نہیں کہ جی تو یہ گل لکھ کے دے دے دعوے نال کہنا ہے تے پھر اسی موت دا ڈر من کے تے تیرا دین قبول کر لینے ہیں تے جدو موت نے آنا ہی ہے موت نے چھڈنا ہی نہیں ایتھے جنہیں نے سنسار دے وچ آئے ولی اوتار پیر پیغمبر وہ سارے جتنا ہے پسارا دیکھ رہے ہیں سارا دن سجان والا ہے تے پھر تو کیڑی موت دا ڈر دے کے مینوں دین قبول کروانا چاہنا ہے
جیسے تمہیں دین ہے پیارا تیسے ہی ہے دھرم ہمارا
کہہ لگے جویں تینوں تیرا مذہب پیارا ہے جویں تینوں اپنا دھرم پیارا لگدا ہے اے نواب سن لے سانو بھی ساڈا اپنا دھرم پیارا پرانا تو پیارا ہے اپنا دھرم
چار چرکڑی اب مراؤ مارو اب نبیر لگاؤ
جڑی چرکڑی دا مینو ڈر دے رہے ہیں وہ چرکڑی تے ہوں چاڑ کے مینو شیتی مار دے ختم کر دے دیری نہ لا کسی پرکار دے نال بھی مینو مارن دے وچ دیری نہ کر
مسلمان ہم ہو میں نائے دھرم اپنوں ساتھ نبھائے
لگے تو مینو کہنا دین قبول کر کے مسلمان بن جا میں کدی بھی مسلمان نہیں بناں گا تے مسلمان اپنا دھرم نہیں چھڈاں گا دھرم اپنو ساتھ نبھاواں اپنے سواساں دے نال میں اپنے دھرم نو نبھاواں گا اپنا دھرم چھڈ کے کدی بھی مسلمان نہیں بناں گا
تب نواب نے حکم سکینا چال چر کری سنگھ سو دینا
اس طرح بھائی شبیر سنگھ دے کولوں اے کھڑیاں کھڑیاں سن کے نواب بڑا کروپمن ہویا تے بڑے کروپ دے وچ آ کے انہیں جلاداں نوں حکم دیتا کہن لگا چار دنوں شبیر سنگھ نوں چرک دیتا ہے اور چرک دے جدے وچ تکھے جدے دندے ہن جڑے دے شریر دیاں بوٹیاں نوچ لوے گے ایسی وہ چرک دے تے ہن چڑھا دے وہ شبیر سنگھ نوں
اونچے چار پھر بہت کمایا واہے گرو تین نہیں بلایا
ہن بھائی شبیر سنگھ دے پیر بن کے پٹھا چرکنے دے اتنے لٹکا دیتا تے لٹکا کے چرکنے دے اتنا چنگی طرح کس کے پھر بڑی زور دی نال چرکنے نو گھمایا تے جدو چرکنے گھمے وہ چرکنے دے ٹکے دندے جدو بھائی شبیر سنگھ دے شریر دے وچ کھبے تے خون دے فہارے جڑے سنو چل پائے جڑیاں بوٹیاں سن وہ نوچ لیاں وہ چرکنے دے دندیاں نے تے ہن ادھر بھائی شبیر سنگھ جی چرکنے دے اتنے چڑے ہوئے گئے مکھ تو کہندے ہیں واہے گرو واہے گرو واہے جپ رہے ہیں اج گرو خالسا جی سکھا دے وچ پہ کے بھی اسی واہے گرو نو بھل گئے گرو کا خالسا چرکڑی تے چڑیا بھی واہے گرو نو وسارتا نہیں اج جی سکھ بھوگتا ہوا بھی واہے گرو نو وسار دیندا ہے ہن بھائی شبیر سنگھ جی مکھ دے وچوں بار بار واہے گرو دا جاپ جپتے ہیں
جیوں جیوں مکھتے واہے گرو اچارے اکال اکال کروچ پکارے
جیوں جلال چرکھڑے نو تیزی دے نال گھماؤندے کیوں کیوں اچھی آواز دے وچ بھائی شبیر سنگھ جی گرو نو پکار دے جار کردے ہیں واہگرو واہگرو کہندے ہیں مکھ تو ست شری اکال ست شری اکال دے جگارے جکارے چڑھتے ہیں
سو نواب من محبوب کو پے اور کمائے کراوے چپ
نواب دے کنا دے ست شری اکال دی آواز پیندے کہنا ہور زور دی چرکنے نو گھماؤ کہندے رولا پاریا چرکنے تے چڑھیا بھی واہگرو دا جاپ جپدا ہے چرکدے چرکنے تے چڑھیا بھی ست شری اکال دے جکارے لاؤں گا ہور تیز چرکنے نو گھما کے اینو چپ کراؤ یہ رولا پائی جا رہا ہے
تم تم سنگھ سور اچارا ست نام نام وسارا
ست نام
شری
واہ او جلال ہور زور زور دی چرکنے نو گھماؤندے جویں ادھروں اے زور زور دی چرکنے نو گھماؤندے ہن تے ادھروں گرو کا پیارا سکھ بھائی شبیر سنگھ او ہور اچھی آواز دے وچ واہگرو دا جاپ جپدا تے ست شری اکال دے جیکارے چڑھدا ہے
دوہرا تب نواب ایسے کرو یہاں تو لیو اتار
نواب نے اپنا جوڑ لا کے ویکھ لیا انہیں کسر باقی کوئی چھڈے نہیں چاہتا سی کہ میں اس طرح ڈرا کے اپنے دھرم دے وچ لایا آواں گا دین قبول کرا لواں گا تے ہن جدو نواب تھک گیا کہن لگا ہن شپائیاں نو جراداں نو کہن لگا کہ بھائی شبیر سنگھ نو چرکڑے تو نیچے اتار لو
یا تو بیٹے کو ٹنگیو یا ہوں کو جو دکھار
کہن لگا ہن اس طرح نہیں منے گا پیو نو پتر جڑا پرانا تو پیارا ہوندا ہے پیو دا پتر دے نال نیو ہوندا ہے ہت ہوندا ہے تے ہن اے دے پتر شہباز سنگھ نو لیاؤ شہباز سنگھ نو لیا کے بھائی شبیر سنگھ دیا اکھاں دے سامنے چرکڑی تے چاڑ کے ٹنگ کے گھماؤ انہوں سارا اے نظارہ اکھاں دے سامنے دکھاونا کرو
جو پئے ਤਬ ਚੰਡਾਲਨ ਵੈਸੇ ਕੀਨਾ ਬਾਂਦ ਤਾਂਗੂ ਤੂੰ ਕਰ ਦਿੰਨਾ।
ਜਿਹੜੇ ਉਹ ਚੰਡਾਲ ਸਨ, ਜਿਹੜੇ ਜਲਾਦ ਸਨ, ਹੁਣ ਜਦੋਂ ਨਵਾਬ ਨੇ ਹੁਕਮ ਕੀਤਾ, ਉਸੇ ਵੇਲੇ ਤੁਰਤ ਸ਼ਾਹਬਾਜ ਸਿੰਘ ਨੂੰ ਲੈ ਆਏ ਤੇ ਲਿਆ ਕੇ ਸ਼ਾਹਬਾਜ ਸਿੰਘ ਦੀਆਂ ਲੱਤਾਂ ਪੈਰ ਥੱਲਿਓਂ ਬੰਨ ਲਏ ਤੇ ਪੁੱਠਾ ਜਿਹੜਾ ਸੀ ਚਰਖੜੇ ਤੇ ਟੰਗ ਦਿੱਤਾ ਤੇ ਟੰਗ ਕੇ ਪੁੱਠਾ ਚਰਖੜੇ ਦੇ ਉੱਤੇ ਤੇ ਹੁਣ ਇਸ ਪ੍ਰਕਾਰ ਦੇ ਨਾਲ ਸ਼ਾਹਬਾਜ ਸਿੰਘ ਨੂੰ ਚਰਖੜੇ ਤੇ ਉਲਟਾ ਟੰਗ ਕੇ ਸਜ਼ਾ ਦੇਣ ਲੱਗੇ।
ਚਾਰ ਚਰਖੜੀ ਬਹੁਤ ਘੁਮਾਇਆ ਸੁਬੀਰ ਸਿੰਘ ਕੋ ਨੈਣ ਦਿਖਾਇਆ।
ਭਾਈ ਸ਼ਾਹਬਾਜ ਸਿੰਘ ਨੂੰ ਜਿਹਦੀ ਉਮਰ ਅਜੇ ਛੋਟੀ ਸੀ, ਉਹਨੂੰ ਚਰਖੜੀ ਤੇ ਜਦੋਂ ਚੜਾਇਆ ਇਹਨਾਂ ਜਲਾਦਾਂ ਨੇ ਤੇ ਜ਼ੋਰ ਦੀ ਚਰਖੜੀ ਨੂੰ ਘੁਮਾਉਣਾ ਕੀਤਾ ਤੇ ਸਾਹਮਣੇ ਭਾਈ ਸੁਬੇਗ ਸਿੰਘ ਖੜੇ ਸੀ, ਉਸ ਨੂੰ ਹੁਣ ਵਿਖਾ ਰਹੇ ਹਨ ਕਿ ਆ ਵੇਖ ਲਾ ਨਜ਼ਾਰਾ, ਤੇਰੇ ਪੁੱਤਰ ਨੂੰ ਚਰਖੜੀ ਤੇ ਚੜ ਕੇ ਅਸੀਂ ਖਤਮ ਕਰ ਦੇਵਾਂਗੇ। ਇਸ ਪ੍ਰਕਾਰ ਦੇ ਨਾਲ ਇਹ ਜਲਾਦ ਕਰਨ ਲੱਗੇ।
ਸੁਬੇਗ ਸਿੰਘ ਧਨ ਧਨ ਪੁੱਤਰ ਧਨ ਦਿਨਿਆ।
ਹੁਣ ਭਾਈ ਸੁਬੈਗ ਸਿੰਘ ਜਦੋਂ ਸਾਹਮਣੇ ਵੇਖਿਆ ਕਿ ਪੁੱਤਰ ਮੇਰਾ ਚਰਖੜੇ ਤੇ ਜਲਾਦਾਂ ਨੇ ਚੜਾ ਦਿੱਤਾ ਤੇ ਹੁਣ ਭਾਈ ਸੁਬੈਗ ਸਿੰਘ ਦਾ ਹਿਰਦਾ ਡੋਲਿਆ ਨਹੀਂ ਤੇ ਕੀ ਕਿਹਾ ਮੁਖਤਾ, ਕਹਿਣ ਲੱਗਾ ਪੁੱਤਰ ਤੂੰ ਧਨ ਧਨ ਪੁੱਤਰ ਸ਼ਾਹਬਾਜ ਸਿੰਘ ਤੂੰ ਧਨ ਤੇ ਧਨ ਅੱਜ ਦਾ ਦਿਨ ਜਿਹੜੇ ਦਿਨ ਅੱਜ ਤੈਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕਰਨਾ ਚਾਹੁੰਦੇ ਨੇ ਅੱਜ ਦਾ ਦਿਨ ਵੀ ਧਨ ਹੈ।
ਸੋ ਧਨ ਪੁਰਖ ਜੋ ਧਨ ਨਿਭਾ ਹੈ, ਧਨ ਪੁਰਖ ਜੋ ਗੁਰ ਪਗਚਾ।
ਕਹਿਣ ਲੱਗੇ ਧਨ ਹੈ ਉਹ ਪੁਰਖ ਜਿਹੜਾ ਆਪਣੇ ਧਰਮ ਨੂੰ ਨਿਭਾਉਣਾ ਚਾਹੁੰਦਾ, ਜਿਹੜਾ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦਾ, ਕਦੇ ਵੀ ਡੋਲਦਾ ਨਹੀਂ, ਧਨ ਹੈ ਐਸਾ ਉਹ ਪੁਰਖ। ਤੇ ਧਨ ਉਹ ਪੁਰਖ ਹਨ ਜਿਹੜੇ ਆਪਣੇ ਗੁਰੂ ਦੇ ਚਰਨਾਂ ਦੀ ਲਾਲਸਾ ਮਨ ਵਿੱਚ ਰੱਖਦੇ ਹਨ ਕਿ ਸਾਡੀ ਪ੍ਰੀਤ ਹਰ ਵਕਤ ਗੁਰੂ ਚਰਨਾਂ ਦੇ ਨਾਲ ਜੁੜੀ ਰਹੇ, ਜਿਨ੍ਹਾਂ ਦਾ ਪ੍ਰੇਮ ਗੁਰੂ ਚਰਨਾਂ ਦੇ ਨਾਲ ਪੈ ਗਿਆ, ਲਾਲਸਾ ਬਣੀ ਰਹਿੰਦੀ ਹੈ, ਉਹ ਪੁਰਖ ਧਨ ਹਨ।
ਪੈਸੇ ਉਤਾਰ ਨਵਾਬ ਬੁਲਾਇਆ, ਦੇਖੇ ਦੁੱਖ ਫਿਰ ਮਤ ਨ ਲਾਇਆ।
ਨਵਾਬ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੈਂ ਇੰਨਾ ਦੁੱਖ ਦੇ ਰਿਹਾ ਹੈ, ਦੁੱਖ ਨੂੰ ਦੁੱਖ ਮੰਨਦੇ ਨਹੀਂ, ਹੁਣ ਪੁੱਤਰ ਨੂੰ ਅੱਖਾਂ ਦੇ ਸਾਹਮਣੇ ਚਰਖੜੇ ਤੇ ਚੜਾ ਦਿੱਤਾ, ਸੁਬੇਗ ਸਿੰਘ ਡੋਲਿਆ ਨਹੀਂ ਤੇ ਨਾ ਇਹਦਾ ਪੁੱਤਰ ਘਬਰਾਇਆ, ਤੇ ਹੁਣ ਫਿਰ ਇਹਦੇ ਪੁੱਤਰ ਨੂੰ ਭਾਈ ਸੁਬੇਗ ਸਿੰਘ ਦੇ ਪੁੱਤਰ ਸ਼ਾਹਬਾਜ ਸਿੰਘ ਨੂੰ ਹੁਕਮ ਦੇ ਕੇ ਚਰਖੜੇ ਤੋਂ ਨੀਚੇ ਉਤਰਾਇਆ ਤੇ ਨੀਚੇ ਉਤਾਰ ਕੇ ਜਿਹੜਾ ਇਹ ਨਵਾਬ ਸੀ ਖਾਨ ਬਹਾਦਰ, ਹੁਣ ਉਹਨੂੰ ਗੱਲਾਂ ਦੇ ਵਿੱਚ ਲਾ ਕੇ ਲਾਲਚ ਦੇਣ ਲੱਗਾ ਹੈ।
ਤੂੰ ਹੈ ਬਾਲਕ ਬੁੱਧ ਤੈ ਨਾਈ, ਕਰਕੇ ਹੱਥ ਕਿਉਂ ਉਮਰ ਗਵਾਏ।
ਸ਼ਾਹਬਾਜ ਸਿੰਘ ਦੇ ਨੇੜੇ ਆਇਆ ਨਵਾਬ ਖਾਨ ਬਹਾਦਰ, ਅੱਗੇ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਕੇ ਭਰਮਾਉਣ ਲੱਗਾ, ਕਹਿਣ ਲੱਗਾ ਸ਼ਾਹਬਾਜ ਤੂੰ ਅਜੇ ਬੜਾ ਛੋਟਾ ਹੈ, ਤੇਰੀ ਉਮਰ ਬੜੀ ਨਿਆਣੀ ਹੈ ਅਜੇ, ਤੇ ਤੂੰ ਇਸ ਤਰ੍ਹਾਂ ਦਾ ਹੱਥ ਕਿਉਂ ਕੀਤਾ, ਕਿਉਂ ਇਸ ਤਰ੍ਹਾਂ ਹੱਥ ਕਰਕੇ ਆਪਣਾ ਧਰਮ ਦੇ ਪਿੱਛੇ ਹੱਥ ਕਰੇ ਬੈਠਾ, ਆਪਣੀ ਉਮਰ ਗਵਾ ਰਹੇ ਹੈ, ਅਜੇ ਤਾਂ ਤੂੰ ਬੜੇ ਜੀਵਨ ਦੇ ਵਿੱਚ ਸੁੱਖ ਭੋਗਣੇ ਹਨ, ਜੇ ਬੜਾ ਤੂੰ ਜੀਵਨ ਦੇ ਵਿੱਚ ਸੁੱਖ ਮੰਨਣਾ ਹੈ ਤੇ ਛੋਟੀ ਉਮਰ ਹੈ ਤੇਰੀ ਨਿਆਣੀ ਮੱਤ ਹੈ, ਤੂੰ ਜਾਣਦਾ ਨਹੀਂ, ਇਸ ਕਰਕੇ ਤੂੰ ਹੱਥ ਨਾ ਕਰ, ਆਪਣਾ ਹੱਥ ਤਿਆਗ ਦੇ।
ਪਿਤਾ ਤੇਰੇ ਨੇ ਸਭ ਲੱਖ ਲਿਆ, ਤੁਮਰੋ ਦਿਨ ਅਬ ਦੇਖਣ ਪਿਆ।
ਤੇ ਤੇਰਾ ਜਿਹੜਾ ਪਿਤਾ ਭਾਈ ਸੁਬੇਗ ਸਿੰਘ, ਉਹਨੇ ਤਾਂ ਜੀਵਨ ਦਾ ਬੜਾ ਸਮਾਂ ਜਿਹੜਾ ਉਮਰ ਬਤੀਤ ਕਰਨੀ ਹੈ, ਬੜਾ ਜੀਵਨ ਵਿੱਚ ਖਾ ਪੀ ਲਿਆ, ਸੁੱਖ ਭੋਗ ਲਏ ਹਨ, ਹੁਣ ਇਸ ਤਰ੍ਹਾਂ ਦੇ ਨਾਲ ਭਰਮਾ ਰਿਹਾ ਨਵਾਬ, ਕਹਿੰਦੇ ਤੇਰੇ ਪਿਤਾ ਨੇ ਤਾਂ ਬੜੀ ਅੱਧੀ ਤਕਰੀਬਨ ਉਮਰ ਜਿਹੜੀ ਹੈ ਬਤੀਤ ਕਰ ਲਈ ਹੈ, ਸਭ ਕੁਝ ਸੰਸਾਰ ਦੇ ਵਿੱਚ ਉਹਨੇ ਉਤਰਾਅ ਚੜਾਅ ਦੇਖ ਲਏ ਹਨ, ਖਾ ਪੀ ਕੇ ਆਪਣੀ ਉਮਰ ਨੂੰ ਭੋਗਣਾ ਕੀਤਾ, ਤੇ ਤੁਮਰੋ ਦਿਨ ਆਪ ਦੇਖਣੋ ਪਿਆ, ਤੇਰਾ ਤਾਂ ਸਮਾਂ। ਸ਼ਾਹਬਾਜ ਸਿੰਘ ਤੂੰ ਕਿਉਂ ਉਮਰ ਗਵਾਉਂਦਾ, ਆਪਣੀ ਅਜਾਈ ਮੌਤ ਮਰਦਾ, ਤੇਰਾ ਤਾਂ ਅਜੇ ਸਮਾਂ ਹੈ ਸੁੱਖ ਦੇਖਣ ਦਾ, ਸੰਸਾਰ ਨੂੰ ਵੇਖਣ ਦਾ ਤੇਰੀ ਉਮਰ ਹੈ।
ਅਦ ਖਾਦੋ ਅਦ ਪੀਤੋ ਜੈ, ਧਰਮ ਰੱਖਿਓ ਤੁਧ ਕਦ ਕਮ ਹੈ।
ਤੇਰੀ उम्र ही कुछ नहीं होए, छोटी जी तेरी उम्र है, अजे तो तू चंगी तरह कुछ खादा पीता भी नहीं, जीवन का सुख भोगया ही नहीं, ते जे तू ये सारा कुछ अद विचाले छड़ के अपने धर्म नू बचाउण दे लई अपने प्राण त्याग देगा ते धर्म तेरे केड़े काम आवेगा। हुण इस तरह दियां गल्लां करके भरमारिया नवाब
दूरा मुसलमान बोती अमै जगीर।
नवाब कहंदा शाहबाज सिंह नूं, कहन लगा बेटा शाहबाज तू ऐ कर मुसलमान हो जा, दीन कबूल कर लै, ते तेनूं मैं बहुत सारी जगीर देवांगा, जायदाद देवांगा, मेरे कोलो धन जायदाद प्राप्त करके सुख भोगना कर।
जब लग रहे तख्त जग करे न कोई तगीर।
चलो तक मुगलां दा राज भाग कायम रहेगा उदो तक तेरे कोलो तेरी कोई जगीर नहीं खोवेगा, जगीर तेरे कोलो कोई वापस नहीं लवेगा, तेरी जगीर उसे तरह कायम रहेगी।
जो पे नवाब कहे सुन सिख सुबेग, बचाओ पुत्र को चलती तेग।
हुण जदों ए नवाब खान बहादुर भाई शाहबाज सिंह नू प्रमाण आ ना सकिया गल्लां दे विच लालच दे के, ते हुण फिर शाहबाज सिंह दे पिता भाई सुबेग सिंह नू कहण लगा नवाब, कहण लगा सोना सुबेग सिंह तू अपने पुत्र दे प्राण क्यों गवारे, बचा ला तू अपने पुत्र नू, मैं देरी नहीं करनी, मैं तेग चला के तेरे पुत्र नू खत्म कर देवांगा, खत्म करने विच देरी नहीं लावांगा, ते तू क्यों एवें पुत्र दे प्राण अजाई गवा रहा, अपने पुत्र नू बचा ला।
रख पुत्र को जड़ तुझरा तू को मुक्ते कलमा का।
तू एवें अपने पुत्र नू अजाई मौत मरवा रहे हैं, इनू समझा अपने पुत्र नू, इन्हें अपने पुत्र नू समझा के इनू रख लाया, क्योंकि जे तेरा पुत्र संसार विच जिउंदा रहेगा ते तेरी अंश बंश जिहड़ी ओह कायम रहेगी, तेरी जड़ संसार दे विच लगी रहेगी, ते जे तेरा पुत्र ही खत्म हो गया ते संसार विच तेरा कोई नां लैण वाला ही नहीं रहना, इस करके तू अपने पुत्र नू समझा कि वो अपने मुख तो कलमा पढ़े, कोई केड़ी वड्डी गल है, ये कोई औखा काम थोड़े कलमा पढ़ना, अपने पुत्र नू समझा कि अपने मुख तो कलमा पढ़े, दीन कबूल कर लवे।
करो कतल तुझ मारो गराम, सिखाए पुत्र कर दीन दराम।
जेकर तुसी दीन कबूल ना कीता ते फिर सुबेर सिंह सुन लै, मैं तैनू भी ते तेरे पुत्रों भी कतल कर देवांगा, इथों तक कि जेड़ा तुहाडा जंबर नगर है ना, जंबर पिंड, ओह पिंड दे वासी भी सारे मैं खत्म कर देवांगा, तेरे परिवार नूं भी जिउंदा नहीं छड्डांगा। सिखाए पुत्र कर दीन ग्राम, इस करके तू पुत्र नूं सिखाए नूं सिखिया दे कि ये दीन कबूल कर लवे।
या पीछे मैं राखां तोए तुम भी पुत्र तुकर कच मोए।
जा पीछे, कहन लगे जे तू अपने पुत्र नू समझावेगा, सिख्या देके उनू दीन कबूल करवा देनेगा, चल सुबेर सिंह तू दीन कबूल ना कर, तू अपने पुत्र नू दीन कबूल करवा दे, ते मैं तेरे नाल एक वादा करदा कि जे तेरा पुत्र दीन कबूल कर लवेगा ते मैं तैनू भी जिउंदा रख लवांगा, तैनू मैं खत्म नहीं करांगा, तू अपने पुत्र दे नाल कुछ तां मोह कर, क्यों मोह तू तोड़ दिता है, एवें पुत्र नू मरवाई जा रहा अपना धर्म दी गल अगे रख के, कुछ तां अपने पुत्र दे नाल मोह रख, हित रख।
पुत्र ते ही रहे बंत, बिना पुत्र तू है निर्बंत।
पुत्रां दे नाल संसार ते अंसां बसां अगे चलदियां ने, ते जिहदा पुत्र ही तेरा खत्म हो गया ते तू निर्वंश हो जावेगा, बिना वंश तो रहेगा, संसार विच तेरा नाम नहीं रहना, संसार विच तेरी अगे अंश वंश नहीं चलेगी।
सुबेग सिंह सुन हसी कहे सच नवाब ते जेती कहे।
सुबेग सिंह जदो इस प्रकार दे नाल नवाब ने कहा। नवाब दिया गल्लां सुन के सुबेग सिंह कह लगे, सुबेग सिंह कहंदे नवाब आ जिहड़ियां तू गल्लां कीतियां सचियां हन, ए तू सचियां गल्लां कीतियां हन, जो भी तू कह रहा है सच कह रहा है।
हमने तुमरा लूण सुखाया, बने न खोटा तुम्हें अलाया।
तू सानू मारना चाहना, खत्म करना चाहना, वो कर ले। दीन असी कबूल करना नहीं, मुसलमान असी बनना नहीं, मौत सानू मंजूर है। एक गल है क्योंकि भाई सुमेर सिंह दे बुजुर्गां ने इन्हां मुगलों के कोल ठेकेदारी की सी, किरत विरत करते सन। कह लगे भाई सुमेर सिंह कि साडे बुजुर्गां ने तुहाडे कोल नौकरी की है, तुहाडा लोन खाधा, इस करके असी अपने मुख दे विचों तुहानू कोई भी माड़ा बचन नहीं कहांगे। बाकी तू सानू मारना चाहना, तू मार दे, सानू मौत का डर नहीं।
हम सुत अपने देश राकन साचो गुर निज भेत।
लगे अपने पुत्र नूं मैं सच का उपदेश दृढ़ करवाया होया है, जो सब पुत्र नूं दृढ़ करवाया है, ते पुत्र नूं दृढ़ करवा के राखन साचे गुरनिज भेस, कि जो सतगुरु गुरु पातशाह जी ने गुरु के खालसे पंथ नूं निराला भेस दिता है, भेख दिता है, वो लिबास दिता, उन्हों कायम रखने दे वास्ते दृढ़ रहना, जीवन दे विच डोलना नहीं, अपने धर्म नूं कायम रखने दे विच भावें प्राण भी त्याग करने पैण, वो प्राण त्याग करने तो भी पिछे हटना नहीं। है पत्ती जिहड़ी मैं अपने पुत्र नूं चंगी तरह पढ़ाई हुई है।
कहां जिंदगी की प्रतीत या सिर मरन बतीत।
इसे जिंदगी दी की प्रतीत है नवाब, पता नहीं मौत कदों ते किस वेले आ जानी है। सबना मरना आया वे छोड़ा सबना, पूछो जाए सियाणिया अगर मिलन कहना। संसार दे विच स्थिर किसे ने बैठ नहीं रहना, रहन ना पावे सुरनर देवा, और सुधारे कर मुलजन सेवा। राम गयो रावण गयो जाको बहु परिवार, जदो एडे एडे वड्डे आके संसार ते चले गए, ते फिर इत्थे कदे जदो स्थिर बैठ ही नहीं रहना, ते फिर मौत दा डर काहदा।
रहै धर्म तन अभी जाए, कब लग जीवे धर्म गुलाए।
भाई सुमेर सिंह जी कह लगे साडा धर्म रहना चाहिए, धर्म नूं असीं जरूर कायम रखना। तन साडा भावें हुणे चला जाए, साडा खत्म हो जाए, तन दी परवाह नहीं, पर धर्म नूं बचाउण दे लई तन कुर्बान कर दईए, इस तों असीं पिछे नहीं हटांगे। कब लग जीवे धर्म गवाए, अपने धर्म नूं गवा के कदों तक जिउंदे रहांगे। संसार दे विच मूंह नीवा करके तुरना पवेगा, लोक लानता पाउणगे, ते ऐसियां तरकारां लैण तों पहलां मर जाणा ही चंगा है। इस करके असीं मरण तों डरदे नहीं।
इस जीवन सों धर्म गवाईए, मरनो साच कितै नट जाईए।
जिहड़े झूठे जीवन दी खातर असीं अपना धर्म गवा लईए, ਉਹ ਸਾਡਾ ਪਿਆਰਾ ਧਰਮ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਧਰਮ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਸ ਧਰਮ ਦੇ ਵਿੱਚ ਅਸੀਂ ਪ੍ਰਵੇਸ਼ ਕੀਤਾ ਨਿਰਾਲਾ, ਉਹ ਐਸਾ ਧਰਮ ਹੈ। ਉਹ ਧਰਮ ਆਪਣਾ ਅਸੀਂ ਕਿਉਂ ਗਵਾ ਲਈਏ? ਆਪਣਾ ਜੀਵਨ ਨੂੰ ਚੰਗਾ ਸਮਝ ਕੇ ਆਪਣੇ ਜੀਵਨ ਦੀ ਖਾਤਰ ਧਰਮ ਗਵਾ ਕੇ ਸੰਸਾਰ ਦੇ ਵਿੱਚ ਰਹੀਏ, ਤੇ ਜਦੋਂ ਮਰਨਾ ਸੱਚ ਹੈ ਤੇ ਫਿਰ ਕਿਤੇ ਨੱਠ ਜਾਈਏ, ਫਿਰ ਕਿੱਥੇ ਨੱਠ ਕੇ ਚਲੇ ਜਾਈਏ? ਜਦੋਂ ਮੌਤ ਨੇ ਆਉਣਾ ਹੀ ਹੈ, ਮੌਤ ਨੇ ਛੱਡਣਾ ਹੀ ਨਹੀਂ, ਭਾਵੇਂ ਕਿਤੇ ਕਿਸੇ ਵੀ ਪਤਾਲ ਦੇ ਵਿੱਚ ਜਾ ਕੇ ਵੜ ਜਾਈਏ, ਮੌਤ ਨੇ ਉੱਥੇ ਵੀ ਪਹੁੰਚ ਜਾਣਾ ਹੈ।
ਸਿੱਖਣ ਕਾਜ ਸੋ ਗੁਰੂ ਹਮਾਰੇ, ਸੀਸ ਦਿਓ ਨਿਜ ਸਨ ਪਰਵਾਰੇ।
ਹਰ ਸਿੱਖਾਂ ਦੇ ਕਾਰਜ ਗੁਰੂ ਆਪ ਸਵਾਰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆ ਨਵਾਬ, ਤੂੰ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਸਾਡੇ ਧਰਮ ਤੋਂ ਡਿੱਗਣਾ ਚਾਹੁੰਦਾ, ਸਾਡੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹਨਾਂ ਨੇ ਹਿੰਦੂ ਧਰਮ ਦੇ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਦੇ ਦਿੱਤਾ, ਦੂਜਿਆਂ ਦਾ ਧਰਮ ਬਚਾਉਣ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ, ਤੇ ਸਾਡੇ ਸਰਬੰਸ ਦਾਨੇ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ।
ਚਾਰ ਪੁੱਤਰ ਜਾਨ ਕੋ ਆਏ ਸੋ ਚੰਡੀ ਕੀ ਭੇਟ ਕਰਾਏ।
ਪੁੱਤਰ ਦੀ ਗੱਲ ਕਰਨਾ ਕਿ ਪੁੱਤਰ ਦੇ ਨਾਲ ਮੋਹ ਕਰਕੇ ਬਚਾ ਲਵਾਂ, ਉਜਾਗ ਕਰ ਸਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਜਿਹਨੇ ਚਾਰੇ ਸਾਹਿਬਜ਼ਾਦੇ ਉਹ ਆਪਣੇ ਚਾਰੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਕੁਰਬਾਨ ਕਰ ਦਿੱਤਾ, ਚੰਡੀ ਦੀ ਭੇਟ ਕਰਵਾ ਦਿੱਤੇ।
ਹਮ ਕਾਰਨ ਗੁਰਕੁਲ ਹੈ ਗਵਾਏ, ਹਮ ਕੁਲ ਰੱਖੇ ਕੌਣ ਵਡਾਏ।
ਕਾਰਨ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੁਲ ਜਿਹੜੀ ਸੀ ਉਹ ਕੁਰਬਾਨ ਕਰ ਦਿੱਤੇ, ਕੁਲ ਸਾਡੇ ਤੋਂ ਨਿਸ਼ਾਵਰ ਕਰ ਦਿੱਤੇ, ਤੇ ਅਸੀਂ ਹੁਣ ਆਪਣੇ ਕੁਲ ਨੂੰ ਬਚਾਉਂਦੇ ਫਿਰੀਏ। ਇਹਦੇ ਵਿੱਚ ਕਿਹੜੀ ਵਡਿਆਈ ਵਾਲੀ ਗੱਲ ਹੈ? ਲੋਕ ਸਾਨੂੰ ਕਿੱਥੇ ਚੰਗਾ ਕਹਿਣਗੇ? ਗੁਰੂ ਪਾਤਸ਼ਾਹ ਜੀ ਨੇ ਸਾਡੇ ਲਈ ਆਪਣੇ ਪ੍ਰਾਣਾਂ ਤੋਂ ਪਿਆਰੇ ਪੁੱਤਰ ਕੁਰਬਾਨ ਕਰ ਦਿੱਤੇ, ਤੇ ਆਪਣੇ ਪ੍ਰਾਣਾਂ ਤੋਂ ਪਿਆਰੇ ਪੁੱਤਰ ਕੁਰਬਾਨ ਕਰਕੇ ਕਹਿ ਦਿੱਤਾ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ 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 ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਖਾਲਸੇ ਨੂੰ ਆਪਣਾ ਪੁੱਤਰ ਬਣਾਇਆ, ਖਾਲਸੇ ਤੋਂ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਹਨ।
ਐਸੇ ਉਰ ਬਾਤ ਨੂੰ ਬਏ ਨਵਾਬ ਚਿਤ ਤਵ ਐਸੇ ਆਏ।
ਬਹੁਤ ਲੰਬਾ ਸਮਾਂ ਨਵਾਬ ਖਾਨ ਬਹਾਦਰ ਦੇ ਵਿੱਚ ਤੇ ਭਾਈ ਸੁਬੇਰ ਸਿੰਘ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਬਹੁਤ ਚਿਰੇ ਵਾਰਤਾਲਾਪ ਚੱਲਦੇ ਰਹੇ, ਤੇ ਹੁਣ ਨਵਾਬ ਨੇ ਵੇਖ ਲਿਆ ਕਿ ਹੁਣ ਇਸ ਤਰ੍ਹਾਂ ਦੇ ਨਾਲ ਭਾਈ ਸੁਬੇਰ ਸਿੰਘ ਤੇ ਇਹਦਾ ਪੁੱਤਰ ਭਾਈ ਸ਼ਾਹਬਾਜ਼ ਸਿੰਘ ਦੀਨ ਕਬੂਲ ਨਹੀਂ ਕਰਨਗੇ। ਇਹ ਹੁਣ ਇਹਨੇ ਮਨ ਦੇ ਅੰਦਰ ਵਿਚਾਰਿਆ ਕਿ ਕੋਈ ਨਵੀਂ ਨੀਤੀ ਤਿਆਰ ਕੀਤੀ ਜਾਵੇ।
ਜੈ ਪੁੱਤਰ ਸਮਝਾਵੇ ਐਸੇ ਸੋਦਰ ਹੋਵੇ ਮੁਰਾ ਨਾ ਜੈਸੇ।
ਕਹਿਣ ਲੱਗੇ ਹੁਣ ਐਸੀ ਦੀ ਕੋਈ ਨੀਤੀ ਜਿਹੜੀ ਹੈ ਉਹ ਤਿਆਰ ਕਰੀਏ, ਨੀਤੀ ਘੜਨਾ ਕਰੀਏ, ਜਿਹੜੀ ਨੀਤੀ ਦੇ ਨਾਲ ਇਹਦੇ ਪੁੱਤਰ ਨੂੰ ਸਮਝਾ ਬੁਝਾ ਕੇ ਦੀਨ ਕਬੂਲ ਕਰਵਾ ਲਈਏ, ਤੇ ਜਦੋਂ ਦੀਨ ਕਬੂਲ ਕਰਨ ਦੇ ਲਈ ਦ੍ਰਿੜ ਹੋ ਜਾਵੇ ਫਿਰ ਉਹ ਵਾਪਸ ਨਾ ਮੁੜੇ। ਜਦੋਂ ਇਹ ਕਹਿ ਦੇਵੇ ਕਿ ਮੈਂ ਦੀਨ ਕਬੂਲ ਕਰਦਾ, ਮੈਂ ਕਲਮਾ ਪੜਾਂਗਾ, ਉਹਨੂੰ ਕਿਸੇ ਤਰ੍ਹਾਂ ਲਾਲਚ ਦੇ ਕੇ ਸਮਝਾ ਬੁਝਾ ਕੇ ਜਾਂ ਡਰਾਵਾ ਦੇ ਕੇ ਮਨਾ ਲਈਏ।
ਜਾਂ ਤੇ ਜਦੋਂ ਸੁਬੇਤਾ ਕਰੋ ਡਰਾਏ ਮਾਰ ਵਿੱਚ ਦੀਨੋਂ ਭਰੋ।
ਕਹਿਣ ਲੱਗੇ ਹੁਣ ਇਹਦਾ ਜਿਹੜਾ ਬੇਟਾ ਹੈ ਪੁੱਤਰ ਸ਼ਾਹਬਾਜ਼ ਸਿੰਘ ਇਹਦਾ ਭਾਈ ਸੁਬੇਗ ਸਿੰਘ ਦਾ, ਜਿੰਨੀ ਦੇਰ ਇਹ ਆਪਣੇ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਰਿਹਾ ਉਨੀ ਦੇਰ ਇਹ ਮੰਨੇਗਾ ਨਹੀਂ। ਹੁਣ ਕੀ ਕਰੀਏ? ਸਿਪਾਹੀਆਂ ਨੂੰ ਕਹਿੰਦਾ ਕਿ ਇਹਦਾ ਪੁੱਤਰ ਜਿਹੜਾ ਸੁਬੇਗ ਸਿੰਘ ਦਾ ਸ਼ਾਹਬਾਜ਼ ਸਿੰਘ ਹੈ ਇਹਨੂੰ ਇਹਦੇ ਨਾਲੋਂ ਜੁਦਾ ਕਰ ਦਿਓ, ਅਲੱਗ ਕਰ ਦੇਵੋ, ਤੇ ਡਰਾਏ ਮਾਰ ਵਿੱਚ ਦੀਨੇ ਭਰੋ, ਇਹਨੂੰ ਡਰਾ ਕੇ ਮਾਰ ਕੇ ਕਿਸੇ ਵੀ ਤਰੀਕੇ ਦੇ ਨਾਲ ਦੀਨ ਦੇ ਵਿੱਚ ਲਾਇਆਵੋ।
ਦੁਖੀ ਹੋ ਜਬ ਬਹੁਤ ਸਰੀਰ ਭੁੱਲ ਜਾਪੈ ਗੁਰਵਾ ਪੀਰ।
ਵੱਡੇ ਵੱਡੇ ਜਦੋਂ ਉਹਨਾਂ ਨੂੰ ਸਰੀਰ ਨੂੰ ਦੁੱਖ ਹੁੰਦਾ, ਜਦੋਂ ਵੱਡੇ ਵੱਡਿਆਂ ਨੂੰ ਮਾਰ ਪੈਂਦੀ ਹੈ, ਸਰੀਰ ਨੂੰ ਦੁੱਖ ਦਿੱਤਾ ਜਾਂਦਾ, ਤੇ ਵੱਡੇ ਵੱਡੇ ਵੀ ਗੁਰੂ ਪੀਰ ਨੂੰ ਭੁੱਲ ਜਾਂਦੇ ਹਨ, ਉਹਨਾਂ ਨੂੰ ਇਹ ਗੁਰੂ ਪੀਰ ਚੇਤੇ ਨਹੀਂ ਰਹਿੰਦਾ। ਇਹ ਤਾਂ ਦੇ ਬੱਚਿਆਂ ਦੀ ਬੜੀ ਛੋਟੀ ਉਮਰ ਹੈ, ਇਸ ਕਰਕੇ ਇਹਨੂੰ ਜੁਦਾ ਕਰਕੇ ਪਿਤਾ ਨਾਲੋਂ ਡਰਾ ਧਮਕਾ ਕੇ ਇਹਨੂੰ ਕਬੂਲ ਕਰਵਾਵੋ ਜੀ ਨਾ।
ਦੇਵੋ ਦੁੱਖ ਲਾ ਬਹੁਤ ਸਰੀਰ ਜੋ ਮੰਗੈ ਸੋ ਦਿਓ ਜਗੀਰ।
ਇਹ ਤਾਂ ਪਹਿਲਾਂ ਇਹਨੂੰ ਲਾਲਚ ਦੇਵੋ, ਜੇ ਤਾਂ ਇਹ ਲਾਲਚ ਵਿੱਚ ਆ ਜਾਵੇ ਮੰਨ ਜਾਵੇ ਤੇ ਮੈਂ ਇਹਨੂੰ ਬਹੁਤ ਸਾਰੀ ਜਗੀਰ ਦੇਵਾਂਗਾ, ਬੜੀ ਜਾਇਦਾਦ ਦੇ ਦੇਵਾਂਗਾ, ਧਨ ਦੌਲਤ ਜੋ ਵੀ ਮੰਗੇਗਾ ਮੈਂ ਉਹਨੂੰ ਦੇ ਦੇਵਾਂਗਾ, ਦੀਨ ਕਬੂਲ ਕਰ ਲਵੇ। ਜੇਕਰ ਲਾਲਚ ਦੇ ਵਿੱਚ ਆ ਕੇ ਨਾ ਮੰਨੇ ਤੇ ਫਿਰ ਇਹਨੇ ਸਰੀਰ ਨੂੰ ਦੁੱਖ ਦੇਣਾ ਕਰੋ, ਇਹਨੂੰ ਮਾਰਨਾ ਕਰੋ।
ਤਬ ਜਿਸ ਦੇਣ ਲੱਗੇ ਬੋ ਦੁੱਖ ਟਾਂਗੇ ਖਿੱਚੇ ਟੁੱਟੇ ਮੁੱਖ।
ਛੋਟੀ ਉਮਰ ਦਾ ਸ਼ਾਹਬਾਜ਼ ਸਿੰਘ ਉਹਨੂੰ ਸਿਪਾਹੀ ਹੈ ਜਿਹੜੇ ਜਲਾਦ ਸਿੰਘ ਫੜ ਕੇ ਸੁਬੇਗ ਸਿੰਘ ਦੇ ਕੋਲੋਂ ਪਰਾਂ ਲੈ ਕੇ ਜੁਦਾ ਕਰ ਦਿੱਤਾ, ਤੇ ਜੁਦਾ ਕਰਕੇ ਪਰਾਂ ਲਿਜਾ ਕੇ ਹੁਣ ਸ਼ਾਹਬਾਜ਼ ਸਿੰਘ ਦੇ ਸਰੀਰ ਨੂੰ ਇਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਟੰਗਾ ਖਿੱਚਦੇ ਹਨ ਤੇ ਭਾਈ ਸ਼ਾਹਬਾਜ਼ ਸਿੰਘ ਦੇ ਮੁੱਖ ਤੇ ਡੰਡੇ ਮਾਰਦੇ ਸੋਟੇ ਮਾਰਦੇ ਇਸ ਪ੍ਰਕਾਰ ਦਾ ਦੁੱਖ ਦਿੰਦੇ ਹਨ।
ਇੱਕ ਟੰਗ ਪਰ ਤਿਸੈ ਘੁਮਾਵੇ ਬਾਤ ਹੈ ਫਿਰ ਪਿੱਛੇ ਗਿਰਾਵੇ
ਕੋਈ ਛਪਾਈ ਜਲਾਦ ਆਉਂਦਾ ਉਹ ਟੰਗ ਤੋਂ ਫੜਦਾ ਇੱਕ ਟੰਗ ਤੋਂ ਫੜ ਕੇ ਘੁਮਾ ਦਿੰਦਾ ਜੋੜ ਦੀ ਸ਼ਾਹਬਾਜ਼ ਸਿੰਘ ਨੂੰ ਦੂਜਾ ਆਉਂਦਾ ਉਹ ਇੱਕ ਬਾਹ ਤੋਂ ਫੜ ਕੇ ਖਿੱਚ ਕੇ ਪਿੱਛੇ ਵੱਲ ਨੂੰ ਜੋੜ ਦੇ ਸੜ ਦਿੰਦਾ ਹੈ
ਕੋਈ ਦੰਤਨ ਨੱਕ ਨੱਚ ਬਾਵੇ ਉਲਟ ਉਲਟ ਸੁਲਟੋ ਕਰੇ ਸੰਤਾਲੇ
ਕੋਈ ਦੂਜਾ ਚੱਲ ਕੇ ਆਉਂਦਾ ਉਹ ਆ ਕੇ ਦੰਦਾਂ ਦੇ ਨਾਲ ਜ਼ੋਰ ਜ਼ੋਰ ਦੀ ਦੰਦੀਆਂ ਮਰਦਾ ਸ਼ਾਹਬਾਜ਼ ਸਿੰਘ ਦੇ ਸਰੀਰ ਤੇ ਕੋਈ ਆਪਣੇ ਤਿੱਖੇ ਨਹੁੰ ਜਿਹੜੇ ਉਹ ਚਬਾਉਂਦਾ ਭਾਈ ਸ਼ਾਹਬਾਜ਼ ਸਿੰਘ ਨੂੰ ਤੇ ਉਲਟਾ ਸੁਲਟਾ ਕਰਕੇ ਇਸ ਪ੍ਰਕਾਰ ਦਾ ਭਾਰੀ ਦੁੱਖ ਦੇ ਰਹੇ ਹਨ
ਖਿੰਚੈ ਕੰਨ ਨਾਕ ਦੁੱਖ ਨੇ ਕਹੇ ਦੰਤ ਇਹ ਤੂੰ ਸੁਲੇ
ਹੁਣ ਕਦੇ ਭਾਈ ਸ਼ਾਹਬਾਜ਼ ਸਿੰਘ ਦੇ ਕੰਨ ਖਿੱਚਦੇ ਹਨ ਜ਼ੋਰ ਜ਼ੋਰ ਦੀ ਕੰਨ ਪੱਟ ਕੇ ਦੁੱਖ ਦਿੰਦਾ ਕਦੇ ਨੱਕ ਪਕੜ ਕੇ ਨੱਕ ਖਿੱਚਦੇ ਇਸ ਪ੍ਰਕਾਰ ਦਾ ਦੁੱਖ ਦਿੰਦਾ ਤੇ ਕਹਿੰਦੇ ਇਹਦੇ ਜਿਹੜੇ ਮੂੰਹ ਦੇ ਵਿੱਚ ਦੰਦ ਨਜ਼ਰ ਆਉਂਦੇ ਹਨ ਭੰਨ ਦੇਵੋ ਇਹਦੇ ਦੰਦ ਭੰਨ ਕੇ ਬਾਹਰ ਕੱਢ ਦੇਵੋ
ਤੂੰ ਕਹਿਆ ਹੈ ਮਚਲਾ ਉਤਾਰ ਲਿਓ ਅਭਿਆ ਕੀ ਖਲ
ਵਿੱਚੋਂ ਬੋਲਦਾ ਉਹ ਕਹਿੰਦਾ ਜਾਣ ਕੇ ਮਚਲਾ ਬਣਿਆ ਹੋਇਆ ਬੋਲਦਾ ਨੇ ਮੂੰਹ ਦੇ ਵਿੱਚੋਂ ਆਵਾਜ਼ ਨੀ ਕੱਢਦਾ ਜਾਣ ਕੇ ਮਚਲਾ ਬਣਿਆ ਪਿਆ ਇਹਦੇ ਖਲ ਉਧੇੜ ਦੇਵੋ ਖਲ ਇਹਦੀ ਸਰੀਰ ਨਾਲੋਂ ਉਡਾ ਦੇਵੋ
ਐਸੀ ਦੁੱਖ ਕਹਾ ਲੋ ਗਨੀਏ ਜਿਤਨੇ ਟਿਪਕੋ ਦਿੱਤੇ ਭਨੀਏ
ਰਤਨ ਸਿੰਘ ਜੀ ਭੰਗੋ ਕਹਿੰਦੇ ਹਨ ਕਲਮ ਵੀ ਉਹ ਲਿਖਣ ਤੋਂ ਰੁਕ ਗਈ ਇੰਨੇ ਦੁੱਖ ਜਲਾਦਾ ਨੇ ਦਿੱਤਾ ਕਿੱਥੋਂ ਤੱਕ ਉਹ ਮੈਂ ਦੁੱਖ ਗਿਣਾ ਜਿਹੜੇ ਇਹਨਾਂ ਜਲਾਦਾਂ ਨੇ ਭਾਈ ਸ਼ਾਹਬਾਜ਼ ਸਿੰਘ ਨੂੰ ਦੇਣਾ ਕਿਤੇ
ਕਹੇ ਨਵਾਬ ਫਿਰ ਚਰਖੜੀ ਚੜਾਓ ਡਰ ਯਾਏ ਕੀ ਜਾਨ ਗਵਾਓ
ਹੁਣ ਜਦੋਂ ਨਵਾਬ ਨੇ ਵੇਖਿਆ ਕਿ ਇੰਨਾ ਇਹਨੂੰ ਭਾਰੀ ਦੁੱਖ ਦਿੱਤਾ ਇੰਨਾ ਇਹਨੂੰ ਮਾਰਨਾ ਕੀਤਾ ਇਹਦੇ ਸਰੀਰ ਨੂੰ ਕੋਹ ਸੁੱਟਿਆ ਇਹ ਰਤਾ ਪਰ ਵੀ ਡੋਲਿਆ ਹੀ ਨਹੀਂ ਮੁੱਖ ਦੇ ਵਿੱਚੋਂ ਇਹਨੇ ਸੀਨੀ ਕੀਤੀ ਆਵਾਜ਼ ਨੇ ਕੱਢੇ ਕਹਿਣ ਲੱਗਾ ਹੁਣ ਇਹਨੂੰ ਬਾਹਰ ਕੱਢ ਕੇ ਲੈ ਆਵੋ ਬਾਹਰ ਕੱਢ ਕੇ ਦੁਬਾਰਾ ਚਰਖੜੀ ਤੇ ਸ਼ਾਹਬਾਜ਼ ਸਿੰਘ ਨੂੰ ਚੜਾ ਦੇਵੋ
ਦੋਏਰਾ ਦੇਖ ਦੁੱਖ ਤੋਂ ਥੱਕ ਗਏ ਰਹਿਓ ਨਾ ਪਾਏ
ਹੁਣ ਇਹ ਜਿਹੜਾ ਨਵਾਬ ਸੀ ਦੁੱਖ ਦੇ ਕੇ ਥੱਕ ਗਿਆ ਪਰ ਗੁਰੂ ਕੇ ਅਨੰਦ ਪਿਆਰੇ ਸਿੱਖ ਉਹ ਆਪਣੇ ਧਰਮ ਤੋਂ ਡੋਲੇ ਨਹੀਂ ਭਾਵੇਂ ਸਰੀਰ ਦੇ ਉੱਤੇ ਕਿੰਨਾ ਵੀ ਕਸ਼ਟ ਆਇਆ ਉਹ ਸਹਿ ਲਿਆ ਪਰ ਧਰਮ ਨੂੰ ਤਿਆਗਿਆ ਨਹੀਂ ਅੱਜ ਜਦੋਂ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੇਖਦੇ ਹਾਂ ਕਿ ਜਿਨ੍ਹਾਂ ਨੇ ਆਪਣੀਆਂ ਸ਼ਕਲਾਂ ਵਿਗਾੜੀਆਂ ਹੋਈਆਂ ਗੁਰੂ ਦੀ ਦਿੱਤੀ ਹੋਈ ਮੋਹਰ ਕੇ ਸਨਾਈਆਂ ਦੀ ਦੁਕਾਨ ਤੇ ਜਾ ਕੇ ਉਹ ਕਤਲ ਕਰਵਾ ਆਉਂਦੇ ਨੇ ਉਹਨਾਂ ਨੇ ਕਦੀ ਆ ਯਾਦ ਨਹੀਂ ਕੀਤਾ ਕਿ ਕਿਸ ਤਰ੍ਹਾਂ ਭਾਈ ਸ਼ਾਹਬਾਜ਼ ਸਿੰਘ ਜੀ ਦੀ ਉਮਰ ਛੋਟੀ ਹੈ ਕਿਵੇਂ ਭਾਈ ਸ਼ਵੇਕ ਸਿੰਘ ਜੀ ਆਪਣੇ ਪੁੱਤਰ ਨੂੰ ਚਰਖੜੀ ਤੇ ਸਾਹਮਣੇ ਚੜਿਆ ਵੇਖਦੇ ਚਰਖੜੀ ਤੇ ਹਾਸਾ ਸਕੇ ਚੜ ਗਏ ਪਰ ਆਪਣਾ ਧਰਮ ਨਹੀਂ ਤਿਆਗਿਆ ਅੱਜ ਇਹਨਾਂ ਦੇ ਸਿਰ ਤੇ ਕਿਹੜੀ ਤਲਵਾਰ ਚੜੀ ਹੋਈ ਹੈ ਜਿਹੜੇ ਨਾਈਆਂ ਦੀ ਦੁਕਾਨਾਂ ਤੇ ਜਾ ਕੇ ਆਪਣੇ ਧਰਮ ਨੂੰ ਤਿਆਗਦੇ ਫਿਰਦੇ ਨੇ ਲੋੜ ਹੈ ਅੱਜ ਕਿ ਅੱਜ ਆਪਣੇ ਇਹ ਵੱਡਿਆਂ ਦਾ ਆਪਣੇ ਉਹ ਬਜ਼ੁਰਗਾਂ ਦੇ ਇਤਿਹਾਸ ਨੂੰ ਪੜ੍ਹੀਏ ਇਤਿਹਾਸ ਨੂੰ ਵਾਚੀਏ ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਕਿਹੜੇ ਵਿਰਸੇ ਦੇ ਮਾਲਕ ਹਾਂ ਅੱਜ ਅਸੀਂ ਆਪਣੇ ਧਰਮ ਦੇ ਨਾਲ ਜੁੜੀਏ ਆਪਣੇ ਧਰਮ ਦੇ ਵਿੱਚ ਪਰਪਾ ਕਰੀਏ ਹੁਣ ਬੜਾ ਜਿਹੜਾ ਸੀ ਇਹਨੇ ਦੁੱਖ ਦੇਣਾ ਕੀਤਾ ਦੁੱਖ ਦੇ ਕੇ ਥੱਕ ਗਿਆ ਹੁਣ ਇਹਦਾ ਉਪਾਅ ਕੋਈ ਬਾਕੀ ਬੱਚਿਆਂ ਨੇ ਕੋਈ ਚਾਰਾ ਨਹੀਂ ਚੱਲਦਾ ਨਵਾਬ ਦਾ
ਤਬ ਬਾਲਕ ਵੀ ਚੁੱਪ ਗਸ਼ੀ ਪਰੀ ਪਿੱਛੇ ਆਏ
ਤੇ ਹੁਣ ਬਾਲਕ ਸੀ ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਅਜੇ ਛੋਟੀ ਸੀ ਆਖਿਰ ਕਿੱਥੋਂ ਤੱਕ ਹੋਰ ਦੁੱਖ ਸਰੀਰ ਸਹਿੰਦਾ ਬੜਾ ਦੁੱਖ ਦਿੱਤਾ ਜਲਾਦਾਂ ਨੇ ਇੰਨਾ ਮਾਰਿਆ ਪਹਿਲਾਂ ਚਰਖੜੀ ਚੜਾਇਆ ਫਿਰ ਕੁੱਟਣਾ ਕੀਤਾ ਫਿਰ ਚਰਖੜੀ ਚੜਾ ਦਿੱਤਾ ਤੇ ਸ਼ਾਹਬਾਜ਼ ਸਿੰਘ ਬੇਹੋਸ਼ ਹੋ ਗਿਆ ਬੇਹੋਸ਼ ਹੋਇਆ ਹੁਣ ਸ਼ਾਹਬਾਜ਼ ਸਿੰਘ ਡਿੱਗ ਪਿਆ ਹੈ ਗਸ਼ੀ ਪੈ ਗਈ ਹੈ
ਜੋ ਪਏ ਤਬ ਚਿੰਡਾ ਲਿਓ ਆਨ ਪੁਕਾਰਾ ਅਬ ਪਇਓ ਬਾਲਕ ਮਰਨੇ ਵਾਲਾ
ਜਿਹੜਾ ਜਲਾਲ ਸੀ ਜਿਹੜਾ ਚਰਖੜੀ ਤੇ ਚੜਾ ਕੇ ਇਸ ਪ੍ਰਕਾਰ ਦਾ ਦੁੱਖ ਦੇ ਰਿਹਾ ਸੀ ਉਹ ਆਇਆ ਦੌੜ ਕੇ ਨਵਾਬ ਦੇ ਕੋਲ ਨਵਾਬ ਦੇ ਕੋਲ ਆ ਕੇ ਉਹ ਜਲਾਲ ਕਹਿਣ ਲੱਗਾ ਵੀ ਉਹ ਜਿਹੜਾ ਬਾਲਕ ਹੈ ਸ਼ਾਹਬਾਜ਼ ਸਿੰਘ ਉਹ ਹੁਣ ਬੇਹੋਸ਼ ਹੋ ਗਿਆ ਮਰਨ ਕਿਨਾਰੇ ਪਹੁੰਚ ਗਿਆ ਹੈ
ਸੁਬੇਗ ਸਿੰਘ ਸੁਨ ਹੋਇਓ ਰਾਜੇ ਸਤਿਗੁਰ ਅਮਰੀ ਲਾਜੇ।
ਜਦੋਂ ਇਹ ਬੋਲ ਜਦੋਂ ਇਹ ਆਵਾਜ਼ ਭਾਈ ਸੁਮੇਰ ਸਿੰਘ ਦੇ ਕੰਨਾਂ ਦੇ ਵਿੱਚ ਪਈ, ਜਦੋਂ ਉਹ ਜਲਾਦ ਨਵਾਬ ਨੂੰ ਦੱਸ ਰਿਹਾ ਸੀ ਕਿ ਭਾਈ ਸ਼ਾਹਬਾਜ਼ ਸਿੰਘ ਉਹਨੇ ਆਪਣਾ ਧਰਮ ਛੱਡਿਆ ਨਹੀਂ, ਉਹ ਚਰਖੜੀ ਤੇ ਵੀ ਚੜ ਗਿਆ, ਉਹਨੇ ਦੁੱਖ ਸਹਿਣਾ ਕਰ ਲਿਆ, ਹੁਣ ਉਹ ਬੇਹੋਸ਼ ਹੋ ਗਿਆ, ਮਰਨ ਕਿਨਾਰੇ ਪਹੁੰਚ ਗਿਆ। ਜਦੋਂ ਇਹ ਬੋਲ ਭਾਈ ਸੁਮੇਰ ਸਿੰਘ ਦੇ ਕੰਨਾਂ ਦੇ ਵਿੱਚ ਪਏ ਤੇ ਹੁਣ ਬੜਾ ਮਨ ਜਿਹੜਾ ਸੀ ਉਹ ਰਾਜੀ ਹੋਇਆ, ਕਹਿਣ ਲੱਗਾ ਸਤਿਗੁਰੂ ਨੇ ਸਾਡੀ ਲਾਜ ਰੱਖ ਲਈ ਹੈ। ਮਨ ਦੇ ਵਿੱਚ ਸੀ ਕਿ ਕਿਤੇ ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਛੋਟੀ ਹੈ, ਡੋਲ ਨਾ ਜਾਵੇ, ਤੇ ਜਦੋਂ ਹੁਣ ਇਹ ਸੁਣ ਲਿਆ ਕਿ ਸ਼ਾਹਬਾਜ਼ ਸਿੰਘ ਡੋਲਿਆ ਨਹੀਂ, ਉਹਦਾ ਹੁਣ ਅੰਤਲਾ ਸਮਾਂ ਨੇੜੇ ਆ ਗਿਆ ਤੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਤੇਰਾ ਸ਼ੁਕਰ ਹੈ, ਤੂੰ ਆਪਣੇ ਸਿੱਖਾਂ ਦੀ ਲਾਜ ਰੱਖ ਲਈ ਹੈ।
ਧੰਨ ਪੁੱਤਰ ਤਬ ਧੰਨ ਹੈ ਜਨਮੀ ਰਹੋ ਧਰਮ ਅਬ ਹਮ ਬਨੇ।
ਹੁਣ ਕਹਿਣ ਲੱਗੇ ਧੰਨ ਹੈ ਪੁੱਤਰ ਸ਼ਾਹਬਾਜ਼ ਸਿੰਘ, ਧੰਨ ਹੈ, ਧੰਨ ਹੈ ਉਹਦੀ ਮਾਤਾ ਜਨਨੀ ਜਿਹਨੇ ਉਹਨੂੰ ਜਨਮ ਦਿੱਤਾ, ਉਹ ਵੀ ਧੰਨ ਹੈ। ਰਹੋ ਧਰਮ ਅਬ ਹਮਰੋ ਬਨੇ, ਕਹਿੰਦੇ ਸਾਡਾ ਧਰਮ ਬਚ ਗਿਆ, ਸਤਿਗੁਰ ਦੇ ਚਰਨਾਂ ਦੇ ਨਾਲ ਸਾਡੀ ਬਣੀ ਰਹਿ ਗਈ ਹੈ, ਗੁਰੂ ਘਰ ਦੇ ਨਾਲ ਸਾਡੇ ਬਣ ਆਈ ਹੈ, ਸਤਿਗੁਰ ਨੇ ਸਾਡੀ ਲਾਜ ਰੱਖ ਲਈ ਹੈ। ਉਹ ਪੁੱਤਰ ਧੰਨ ਹੈ, ਉਹਦੀ ਮਾਂ ਧੰਨ ਹੈ।
ਸੁਬੇਗ ਸਿੰਘ ਕੋ ਸੋਚਿਤੇ ਆਇਓ, ਕਿਸੇ ਬਾਪ ਨੇ ਪੁੱਤਰ ਚਿਰਾਇਓ।
ਸੁਬੇਗ ਸਿੰਘ ਦੇ ਮਨ ਦੇ ਵਿੱਚ ਸੁਬੇਗ ਸਿੰਘ ਨੇ ਵਿਚਾਰਿਆ ਕਿ ਕਹਿੰਦੇ ਉਹ ਵੀ ਤਾਂ ਪਿਤਾ ਹੀ ਨੇ, ਜਿਨ੍ਹਾਂ ਦੇ ਪੁੱਤਰ ਆਰਿਆਂ ਦੇ ਨਾਲ ਚੀਰ ਦਿੱਤੇ ਗਏ, ਉਹਨਾਂ ਨੇ ਸੀਨੇ ਕੀਤੇ, ਉਹ ਵੀ ਤਾਂ ਧੰਨ ਹਨ ਜਿਨ੍ਹਾਂ ਦੇ ਆਪਣੇ ਪੁੱਤਰਾਂ ਨੂੰ ਆਰਿਆਂ ਦੇ ਨਾਲ ਚਿਰਵਾ ਲਿਆ। ਹੁਣ ਇਸ ਤਰ੍ਹਾਂ ਦੀ ਵਿਚਾਰ ਕਰਦੇ ਹਨ ਮਨ ਦੇ ਵਿੱਚ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਨ।
ਸਭ ਨਵਾਬ ਨੇ ਨੀਰ ਮੰਗਾਇਓ, ਕੁਛ ਛਿੜਕਿਓ ਕਿਚ ਮੁਕ ਤਿਸ ਪਾਇਓ।
ਤੇ ਹੁਣ ਨਵਾਬ ਨੇ ਜਦੋਂ ਪਹੁੰਚਿਆ ਸ਼ਾਹਬਾਜ਼ ਸਿੰਘ ਦੇ ਕੋਲ ਪਹੁੰਚ ਕੇ, ਤੇ ਹੁਣ ਇੱਕ ਸਿਪਾਹੀ ਨੂੰ ਕਿਹਾ ਕਿ ਜਲ ਲਿਆਓ, ਜਲ ਮੰਗਵਾਉਣਾ ਕੀਤਾ ਤੇ ਉਹ ਜਲ ਜਿਹੜਾ ਸੀ ਸਿਪਾਹੀ ਸ਼ਾਹਬਾਜ਼ ਸਿੰਘ ਦੇ ਮੁੱਖ ਤੇ ਛਿੜਕਿਆ ਤੇ ਕੁਝ ਭਾਈ ਸ਼ਾਹਬਾਜ਼ ਸਿੰਘ ਦੇ ਮੁੱਖ ਦੇ ਵਿੱਚ ਪਾਇਆ ਹੈ।
ਸਭ ਕੁਝ ਜੀਵ ਦੇ ਮੈਂ ਆਇਆ, ਦੇ ਕੇ ਦਿਲਾਸਾ ਤਮੈ ਬੁਲਾਇਆ।
ਜਦੋਂ ਮੁੱਖ ਦੇ ਵਿੱਚ ਜਲ ਪਾਇਆ, ਮੁੱਖ ਤੇ ਜਲ ਛਿੜਕਿਆ ਤੇ ਹੁਣ ਕੁਝ ਜਾਣ ਦੇ ਵਿੱਚ ਜਾਣ ਪਈ, ਭਾਈ ਸ਼ਾਹਬਾਜ਼ ਸਿੰਘ ਜੀ ਹੋਸ਼ ਵਿੱਚ ਆਏ, ਤੇ ਜਦੋਂ ਭਾਈ ਸ਼ਾਹਬਾਜ਼ ਸਿੰਘ ਹੋਸ਼ ਵਿੱਚ ਆਏ ਤੇ ਹੁਣ ਦਿਲਾਸਾ ਦੇ ਕੇ ਦੁਬਾਰਾ ਨਵਾਬ ਜਿਹੜਾ ਸੀ ਖਾਨ ਬਹਾਦਰ ਫਿਰ ਸ਼ੁਭ ਸ਼ਾਹਬਾਜ਼ ਸਿੰਘ ਨੂੰ ਬੁਲਾਉਣ ਲੱਗਾ।
ਅਬ ਤੁਮ ਜਨਮ ਪਇਓ ਐ ਨਇਓ, ਨਹੀਂ ਦੋਸ਼ ਤੁਧ ਦੀਨ ਬਚਾਇਓ।
ਹੁਣ ਦੇਖੋ ਨਵੀਂ ਹੋਰ ਨੀਤੀ ਨਾਲ ਕਿਵੇਂ ਭਰਮਾ ਰਿਹਾ ਭਾਈ ਸ਼ਾਹਬਾਜ਼ ਸਿੰਘ ਨੂੰ। ਕਹਿਣ ਲੱਗਾ ਕਿ ਸ਼ਾਹਬਾਜ਼ ਸਿੰਘ ਤੇਰਾ ਹੁਣ ਨਵਾਂ ਜਨਮ ਹੋਇਆ, ਪਹਿਲਾ ਜਨਮ ਸੀ ਜਿਹੜਾ ਤੂੰ ਭੋਗ ਲਿਆ, ਤੇਰੀ ਮੌਤ ਹੋ ਚੁੱਕੀ ਸੀ, ਹੁਣ ਤਾਂ ਤੈਨੂੰ ਦੁਬਾਰਾ ਨਵਾਂ ਜਨਮ ਮਿਲਿਆ, ਤੇ ਹੁਣ ਨਹੀਂ ਦੋਸ਼ ਤੁਧ ਦੀਨ ਬਚਿਓ, ਤੇ ਤੂੰ ਆਪਣਾ ਜਿਹੜਾ ਧਰਮ ਸੀ ਉਹ ਬਚਾ ਲਿਆ, ਤੇ ਜੇ ਹੁਣ ਤੂੰ ਦੁਬਾਰਾ ਜਨਮ ਹੋਇਆ, ਇਸ ਜਨਮ ਦੇ ਵਿੱਚ ਤੂੰ ਦੀਨ ਕਬੂਲ ਕਰ ਲਵੇਂਗਾ, ਤੇਰੇ ਤੇ ਕੋਈ ਦੋਸ਼ ਨਹੀਂ ਲੱਗੇਗਾ।
ਮੁਸਲਮਾਨ ਹਿੰਦੂ ਜੋ ਭਏ, ਨਵਾਬ ਮੰਗਾਏ ਖੜੇ ਡਿੱਗ ਕੇ।
ਹਿੰਦੂ ਮੁਸਲਮਾਨ ਇਹਨਾਂ ਨੇ ਬਣਾਏ ਹੋਏ ਸਨ, ਜਿਨ੍ਹਾਂ ਨੂੰ ਦੀਨ ਕਬੂਲ ਕਰਵਾਇਆ ਸੀ, ਉਹਨਾਂ ਨੂੰ ਬੁਲਾ ਕੇ ਸ਼ਾਹਬਾਜ਼ ਸਿੰਘ ਦੇ ਕੋਲ ਖੜਿਆ ਕੀਤਾ।
ਤਿੰਨ ਬਾਲਕ ਕੋ ਬਾਪ ਨ ਲਾਇਆ, ਮੁਸਲਮਾਨ ਤਿੰਨ ਹੋਣ ਕਾਇਆ।
ਦੇਖੋ ਕੈਸੀ ਮਾੜੀ ਨੀਤੀ ਇਹਨਾਂ ਦੇ ਕਿ ਅਜੇ ਸ਼ਾਹਬਾਜ਼ ਸਿੰਘ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਆਏ, ਸਰੀਰ ਦੇ ਉੱਤੇ ਇੰਨਾ ਕਸ਼ਟ ਆਇਆ, ਅਜੇ ਅੱਧ ਹੋਸ਼ੀ ਦੇ ਵਿੱਚ ਹੈ ਸ਼ਾਹਬਾਜ਼ ਸਿੰਘ। ਤੇ ਇਹ ਜਿਹੜੇ ਜਿਨ੍ਹਾਂ ਨੇ ਦੀਨ ਕਬੂਲ ਕਰ ਲਿਆ ਸੀ, ਜਿਨ੍ਹਾਂ ਨੇ ਆਪਣਾ ਧਰਮ ਛੱਡ ਦਿੱਤਾ, ਉਹ ਹੁਣ ਸ਼ਾਹਬਾਜ਼ ਸਿੰਘ ਦੇ ਨੇੜੇ ਹੋ ਕੇ ਉਹਨੂੰ ਗੱਲਾਂ ਦੇ ਵਿੱਚ ਲਾ ਕੇ ਬੇਸੁੱਧ ਹੋਏ ਨੂੰ, ਜਿਹੜਾ ਅਜੇ ਤੇਰੇ ਚੰਗੀ ਤਰ੍ਹਾਂ ਸ਼ੁੱਧ ਵਿੱਚ ਆਇਆ ਨਹੀਂ, ਤੇ ਉਹਦੇ ਮੂੰਹ ਦੇ ਵਿੱਚੋਂ ਮੁਸਲਮਾਨ ਕਹਾਉਣ ਦੇ ਸ਼ਬਦ ਜਿਹੜੇ ਸਾਨੂੰ ਕਢਵਾਉਣ ਲੱਗੇ
ਕੁਛ ਸੁਧ ਕਚੂ ਮੇ ਸੁਧ ਕੇ ਉਤੇ ਕਯੋ ਮੁਕਤੇ ਜਾਵਤ ਗੋਤੇ
ਜਿਹੜੀ ਜਾਨ ਸੀ ਉਹ ਤਾਂ ਵਿਆਕੁਲ ਹੋਇਆ ਪਿਆ ਸੀ ਭਾਈ ਸ਼ਾਹਬਾਜ ਸਿੰਘ ਜਾਨ ਗੋਤੇ ਖਾ ਰਹੀ ਸੀ ਅਜੇ ਚੰਗੀ ਤਰ੍ਹਾਂ ਹੋਸ਼ ਨਹੀਂ ਆਏ ਅਜੇ ਕੁਛ ਸੁਧ ਥੋੜੀ ਥੋੜੀ ਆਏ ਸੀ ਤੇ ਅੱਧੀ ਬੇਸੁਧੀ ਸੀ ਤੇ ਬੇਸੁਧੀ ਦੇ ਵਿੱਚ ਇਹਨਾਂ ਲੋਕਾਂ ਨੇ ਭਰਮਾ ਕੇ ਕਹਿ ਭਵਾ ਕੇ ਉਹਦੇ ਮੁੱਖ ਤੋਂ ਜਿਹੜੀਆਂ ਗੱਲਾਂ ਸਨ ਘੁਮਾਉਣੀਆਂ ਕੀਤੀਆਂ
ਸਭ ਨਵਾਬ ਨੇ ਭਲੀ ਮਨਾਏ ਆਵਾ ਦੀਨ ਯੋਲੀਓ ਕਾਏ
ਲੋਕ ਨਵਾਬ ਨੂੰ ਕਹਿਣ ਲੱਗੇ ਸੀ ਉਹਦੇ ਮੁੱਖ ਤੋਂ ਭਵਾ ਲਿਆ ਕਿ ਮੈਂ ਦੀਨ ਕਬੂਲ ਕਰ ਲੈਣਾ ਕਿਉਂਕਿ ਸ਼ਾਹਬਾਜ ਸਿੰਘ ਨੂੰ ਤਾਂ ਅਜੇ ਪੂਰੀ ਤਰ੍ਹਾਂ ਹੋਸ਼ ਹੀ ਨਹੀਂ ਸੀ ਉਹ ਅੱਧ ਬੇਹੋਸ਼ੀ ਦੇ ਵਿੱਚ ਪਿਆ ਹੋਇਆ ਸੀ ਇਹ ਦੌੜ ਕੇ ਗਏ ਨਵਾਬ ਨੂੰ ਕਹਿੰਦੇ ਉਹ ਕਹਿੰਦਾ ਮੈਂ ਦੀਨ ਕਬੂਲ ਕਰ ਲੈਣਾ ਇਹ ਗੱਲ ਅਸੀਂ ਉਹਦੇ ਮੂੰਹ ਵਿੱਚੋਂ ਕੁਹਾ ਲਈ ਹੈ
ਪਰਮਾਏ ਲਇਓ ਬੋ ਦੁੱਖ ਦਿਖਾਏ ਸੁਬੇਗ ਸਿੰਘ ਨੇ ਉਹ ਸੁਣ ਪਾਏ
ਹੁਣ ਇਸ ਤਰ੍ਹਾਂ ਦੇ ਨਾਲ ਦੁੱਖ ਦੇ ਕੇ ਬੇਸੁਰਤ ਹੋਏ ਸ਼ਾਹਬਾਜ ਸਿੰਘ ਨੂੰ ਭਰਮਾ ਲਿਆ ਇਹਨਾਂ ਨੇ ਤੇ ਜਦੋਂ ਇਹ ਗੱਲ ਭਾਈ ਸੁਬੇਗ ਸਿੰਘ ਦੇ ਕੰਨਾਂ ਦੇ ਵਿੱਚ ਪਈ ਤੇ ਭਾਈ ਸੁਬੇਗ ਸਿੰਘ ਮਨ ਕਰਕੇ ਬੜੇ ਦੁਖੀ ਹੋਏ ਬੜਾ ਮਨ ਨੂੰ ਭਾਰੇ ਦੁੱਖ ਪਹੁੰਚਿਆ ਕਿ ਮੇਰਾ ਪੁੱਤਰ ਹੁਣ ਤੱਕ ਡੋਲਿਆ ਨਹੀਂ ਸੀ ਐਸੀ ਉਹ ਕਿਹੜੀ ਗੱਲ ਬਣ ਗਈ ਕਿ ਮੇਰਾ ਪੁੱਤਰ ਹੁਣ ਐਸ ਇੰਨਾ ਦੁੱਖ ਪਾ ਕੇ ਸਰੀਰ ਤੇ ਇੰਨਾ ਕਸ਼ਟ ਵੀ ਝੱਲ ਲਿਆ ਤੇ ਹੁਣ ਜਦੋਂ ਸਮਾਂ ਨੇੜੇ ਆਣ ਪਹੁੰਚਿਆ ਤੇ ਹੁਣ ਡੋਲ ਗਿਆ ਐਸੀ ਉਹ ਕੀ ਕਿਹੜੀ ਵਿਧੀ ਬਣ ਗਈ ਉਹ ਸਾਰੀ ਵਿਧੀ ਨੂੰ ਵਿਚਾਰ ਕੇ ਭਾਈ ਸੁਬੇਗ ਸਿੰਘ ਜੀ ਚਿੱਤ ਦੇ ਵਿੱਚ ਬੜੇ ਦੁਖੀ ਹੋਏ ਹਨ ਤੇ ਕਿਵੇਂ ਹੁਣ ਜਦੋਂ ਭਾਈ ਸੁਬੇਗ ਸਿੰਘ ਨੇ ਨਵਾਬ ਨੂੰ ਕਹਿਣਗੇ ਕਿ ਮੇਰੇ ਪੁੱਤਰ ਨੂੰ ਮੇਰੇ ਸਾਹਮਣੇ ਲਿਆ ਕੇ ਅਖਵਾ ਦੇ ਕਿ ਮੈਂ ਦੀਨ ਕਬੂਲ ਕਰਾਂਗਾ ਮੈਂ ਕਲਮਾ ਪੜਾਂਗਾ ਤੇ ਜਦੋਂ ਭਾਈ ਸ਼ਾਹਬਾਜ ਸਿੰਘ ਜੀ ਨੂੰ ਸਾਹਮਣੇ ਲਿਆਂਦਾ ਗਿਆ ਤੇ ਜਦੋਂ ਅੰਤਰੀਵ ਧਿਆਨ ਦੇ ਨਾਲ ਅੰਤਰ ਧਿਆਨ ਹੋ ਕੇ ਭਾਈ ਸੁਬੇਗ ਸਿੰਘ ਨੇ ਦੇਖਿਆ ਕਿ ਭਾਈ ਸ਼ਾਹਬਾਜ ਸਿੰਘ ਦੇ ਮਸਤਕ ਤੇ ਲਿਖਿਆ ਸੀ ਕਿ ਮੁਸਲਮਾਨ ਹੋਵੇਗਾ ਤੇ ਕਿਵੇਂ ਭਾਈ ਸ਼ਾਹਬਾਜ ਸਿੰਘ ਦੇ ਪੈਰ ਦਾ ਜੋੜਾ ਉਤਾਰ ਕੇ ਮੱਥੇ ਤੇ ਲਾ ਕੇ ਉਹ ਮੱਥੇ ਦੇ ਮਾੜੇ ਲਿਖੇ ਹੋਏ ਲੇਖ ਮੇਟ ਕੇ ਤੇ ਫਿਰ ਸ਼ਾਹਬਾਜ ਸਿੰਘ ਨੂੰ ਉਸੇ ਤਰ੍ਹਾਂ ਧਰਮ ਵਿੱਚ ਦ੍ਰਿੜ ਕਰ ਦਿੰਦੇ ਹਨ ਇਹ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸ਼੍ਰਵਣ ਕਰਾਂਗੇ ਸਮੇਂ ਦੇ ਮੁਤਾਬਕ ਇੱਥੇ ਪ੍ਰਕਰਨ ਦੀ ਸਮਾਪਤੀ ਹੈ ਗੁਰੂ ਕੇ ਖਾਲਸੇ ਦੇ ਇਤਿਹਾਸ ਦੀ ਵਿਚਾਰ ਕਰਦੇ ਹਾਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨ ਲਈ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਅਸੀਸ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਸਭਨਾਂ ਦੀ ਯਾਤਰਾ ਸਫਲੀ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸੁਰਤ ਸਵਾਹੇ ਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਵੇ ਜਿਸ ਤਰ੍ਹਾਂ ਗੁਰੂ ਕੇ ਪਿਆਰੇ ਅਨੰਦ ਸੇਵਕ ਚਰਖੜੀਆਂ ਤੇ ਚੜ ਕੇ ਵੀ ਵਾਹਿਗੁਰੂ ਦਾ ਨਾਮ ਨਹੀਂ ਵਿਸਰਿਆ ਅਸੀਂ ਵੀ ਉਹਦੇ ਕੋਲੋਂ ਮੰਗ ਕਰੀਏ ਵਿਸਰਨਾ ਹੈ ਦਾਤਾਰੇ ਆਪਣਾ ਨਾਮ ਦਿਓ ਵਿਸਰਨਾ ਹੈ ਦਾਤਾਰੇ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਮੇਰਾ ਸਿਰ ਜਾਵੇ ਤਾਂ ਜਾਵੇ ਸਿੱਕੇ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਿੱਕੇ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੇ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੇ ਸਿਦਕ ਨਾ ਜਾਵੇ
ਸਿਰ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿਦਕ ਨਾ ਜਾਵੇ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਰਬ ਮੈਂ
ਦੁਖ ਪੰਜਨ ਗੁਣ ਤਾਤ
ਹੈ ਨਿਰੰਕਾਰ
ਨਿਰਗੁਣ ਸਭ ਟੇਕ
ਗੁਣੰਦ ਹੈ ਗੁਣ ਨਿਵਾਰ
ਆਕੇ ਸਦਾ ਵਿਵੇਕ
ਪਰਮ ਪਰ ਹਰ ਹਰ ਸਦਾ ਸੰਗ ਰਹਾਉ ਦਾਸ
ਨਿਰਗੁਣ ਗੁਣ ਨਹੀਂ ਕੋਈ
ਦੂਜਾ ਨਾਮ ਦਾਨ
ਰਾਖੋ ਹੀ ਹੈ ਪਰੋਏ
ਸਭ ਸ਼ਰਨਾਗਤ
ਕਿਰਪਾ ਨਿਰਧ ਦਿਆਲ
ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਹਰਿ ਗੁਰੂ ਨਾਮ ਜਹਾਜ ਸ਼ਰਦਾ ਕਰ ਸੇਵਾ ਦੇ
ਗੁਰ ਪਾਰੇ ਉਤਾਰਨ
ਨਾਮ ਜਹਾਜ
ਹਰੇ ਤੇਰੇ ਪਾਰ
ਸ਼ਰਦਾ ਕਰ ਸੇਵਾ ਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ।